रेडियो चंद परदेसी दे सत्कारत श्रोतिया लई एक सूचना।
रेडियो चंद परदेसी दे प्रसारित होने वाले प्रोग्रामा विच वख-वख मेहमान शख्सियता वालों वख-वख विषयां ते पेश किते जांदे विचारां नाल रेडियो चंद परदेसी दा सहमत होना जा ना होना जरूरी नहीं है।
तुसी सुन रहे हो शिकागो दा नंबर वन रेडियो स्टेशन रेडियो चन परदेसी, मेरे वतन नाल मेरा रिश्ता।
ਜਨ ਪਰਦੇਸੀ ਸੁਣ ਰਹੇ ਹੋ ਤੁਸੀਂ ਔਰ ਮੈਂ ਹਾਂ ਸੰਦੀਪ ਕੌਰ, ਤੁਹਾਡੇ ਸਾਰਿਆਂ ਦਾ ਤਹਿ ਦਿਲ ਤੋਂ ਸਵਾਗਤ ਕਰਦੀ ਹਾਂ ਹਫ਼ਤਾਵਾਰੀ ਪ੍ਰੋਗਰਾਮ ਸੰਦੀਪ ਲਾਈਵ 'ਚ। ਤੇ ਕਬੂਲ ਕਰਨਾ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਨਾਲ ਕਹਿੰਦੇ ਜੀ ਆਦਾਬਰਜ਼ ਹੈ, ਹਾਜ਼ਰ ਹਾਂ ਜੀ ਅੱਜ ਫਿਰ ਲੈ ਕੇ ਪ੍ਰੋਗਰਾਮ ਜਿਸ 'ਚ ਬਹੁਤ ਸਾਰੀਆਂ ਜਾਣਕਾਰੀਆਂ ਹੁੰਦੀਆਂ ਨੇ, ਮਨੋਰੰਜਨ ਵਾਲੀ ਗੀਤ ਸੰਗੀਤ ਹੁੰਦਾ ਔਰ ਇੰਟਰਵਿਊ ਵੀ ਹੁੰਦੀ ਹੈ ਜੀ। ਅੱਜ ਦੇ ਇਸ ਪ੍ਰੋਗਰਾਮ 'ਚ ਤੁਹਾਡੇ ਸਾਰਿਆਂ ਦੀ ਖੈਰੀਅਤ ਔਰ ਚੜ੍ਹਦੀ ਕਲਾ ਦੇ ਲਈ ਅਰਦਾਸ ਕਰਦੇ ਹਾਂ ਔਰ ਇਸੇ ਦੇ ਨਾਲ ਹੀ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਪ੍ਰੋਗਰਾਮ 'ਚ ਅੱਜ ਅਸੀਂ ਕੀ ਲੈ ਕੇ ਆਏ ਹਾਂ ਤੁਹਾਡੇ ਲਈ, ਕੀ ਕੁਛ ਹੋਵੇਗਾ। ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਗੱਲਬਾਤ ਹੋਵੇਗੀ ਉੱਘੇ ਵਿਦਵਾਨ ਸਤਿਕਾਰਯੋਗ ਪ੍ਰੋਫੈਸਰ HS ਡਿੰਪਲ ਜੀ ਅੱਜ ਫਿਰ ਸਾਡੇ ਨਾਲ ਜੁੜਨਗੇ ਔਰ ਕੋਰੋਨਾ ਵਾਇਰਸ ਦਾ ਜਿਹੜਾ ਸਭ ਤੋਂ ਵੱਧ ਅਸਰ ਪਿਆ ਗਰੀਬ ਮਜ਼ਦੂਰਾਂ 'ਤੇ, ਸੋ ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ। ਪੂਰੀ ਜਿਹੜੀ ਗੱਲਬਾਤ ਹੈ ਕਿਸ ਤਰ੍ਹਾਂ ਉਹਨਾਂ 'ਤੇ ਅਸਰ ਪਿਆ, ਸਰਕਾਰਾਂ ਦੇ ਵੱਲੋਂ ਉਹਨਾਂ ਦੇ ਲਈ ਕੀ ਕੁਛ ਕੀਤਾ ਗਿਆ ਜਾਂ ਕੀਤਾ ਜਾ ਰਿਹਾ ਹੈ, ਸੋ ਇਸ ਸਭ ਜਿਹੜੀ ਗੱਲਬਾਤ ਹੈ ਹੋਏਗੀ। ਤੁਸੀਂ ਵੀ ਅਗਰ ਕੋਈ ਸਵਾਲ ਜਵਾਬ ਕਰਨਾ ਹੋਵੇ ਤੇ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡੇ ਸਟੂਡੀਓ ਨੰਬਰ 94-637-339 ਔਰ ਬਾਕੀ ਦੇ ਨੰਬਰ ਨੇ ਜਿਨ੍ਹਾਂ ਨੂੰ ਤੁਸੀਂ ਡਾਇਲ ਕਰ ਸਕਦੇ ਹੋ ਗੱਲਬਾਤ ਦੇ ਦੌਰਾਨ।
ਪ੍ਰੋਗਰਾਮ 'ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 61-039-013-4419 ਤੇ, ਹਾਂਗਕਾਂਗ ਤੋਂ 81-70-01-36 ਤੇ, ਯੂਨਾਈਟਿਡ ਕਿੰਗਡਮ ਤੋਂ 020-32-87-21-45 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਜੀ ਹਾਂ, ਜੇਕਰ ਸੁਨੇਹਿਆਂ ਦੀ ਸਾਂਝ ਪਾਉਣਾ ਚਾਹੁੰਦੇ ਹੋ ਤਾਂ ਫੇਸਬੁੱਕ ਪੇਜ RJ ਸੰਦੀਪ ਕੌਰ ਦੇ ਨਾਮ ਨਾਲ ਜਾਂ RJ ਸੰਦੀਪ @chandpradesi.com ਤੇ ਵੀ ਤੁਸੀਂ ਈਮੇਲ ਕਰ ਸਕਦੇ ਹੋ ਔਰ ਕਾਲ ਦੀ ਉਡੀਕ ਵੀ ਸਾਨੂੰ ਰਹੇਗੀ। ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਦੇ ਉਸ ਪਾਰ ਹਾਜ਼ਰ ਹੋ ਰਹੇ ਹਾਂ ਜੀ ਸਾਡੇ ਅੱਜ ਦੇ ਖਾਸ ਮਹਿਮਾਨ ਦੇ ਨਾਲ।
ਫਾਰਮਰਸ ਟਰਾਂਸ ਕੈਨੇਡਾ ਵਾਲਿਆਂ ਨੂੰ ਕੈਨੇਡਾ ਤੋਂ ਕੈਲੀਫੋਰਨੀਆ ਅਮਰੀਕਾ ਲਈ ਡੈਡੀਕੇਟਿਡ ਲੋਡਾਂ ਲਈ ਡਰਾਈਵਰਸ ਦੀ ਲੋੜ ਹੈ। ਵਧੀਆ ਤਨਖਾਹ, 70 ਸੈਂਟ ਪ੍ਰਤੀ ਮਾਈਲਸ, ਮਨੀ ਔਨ ਟਾਈਮ, ਤੁਸੀਂ ਵੀ ਬਣ ਸਕਦੇ ਹੋ ਫਾਰਮਰਸ ਟਰਾਂਸ ਕੈਨੇਡਾ ਦੀ ਟਰੱਕ ਡਰਾਈਵਰ ਟੀਮ ਦਾ ਹਿੱਸਾ। ਇਹਨਾਂ ਨੂੰ ਚਾਹੀਦੀਆਂ ਨੇ 7 ਟੀਮਾਂ ਜਲਦ ਤੋਂ ਜਲਦ। ਨਾਲ ਹੀ ਇਹਨਾਂ ਦੀ ਮੈਨੀਟੋਬਾ ਦੇ ਵਿੱਚ ਐਡਵਾਂਸ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ ਸ਼ਾਪ ਹੈ, ਜਿੱਥੇ ਤੁਸੀਂ ਹਰ ਤਰ੍ਹਾਂ ਦੀ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ ਕਰਵਾ ਸਕਦੇ ਹੋ। ਭਾਵੇਂ ਉਹ ਹੋਵੇ ਸੇਫਟੀ ਇੰਸਪੈਕਸ਼ਨ, ਬ੍ਰੇਕ ਟ੍ਰਾਂਸਮਿਸ਼ਨ ਜਾਂ ਕਿਸੇ ਵੀ ਤਰ੍ਹਾਂ ਦੀ ਟਰੱਕ ਜਾਂ ਟ੍ਰੇਲਰ ਦੀ ਰਿਪੇਅਰ ਦੀ ਲੋੜ। ਇੱਥੇ ਰਿਪੇਅਰ ਬਹੁਤ ਹੀ ਘੱਟ ਰੇਟਾਂ 'ਚ ਤੇ ਤਸੱਲੀ ਬਖਸ਼ ਤਰੀਕੇ ਨਾਲ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਅੱਜ ਹੀ ਦਲਵੀਰ ਸਿੰਘ ਜੀ ਨੂੰ ਕਾਲ ਕਰੋ 204-403-8888 ਜਾਂ ਤੁਸੀਂ ਸਾਡੀ ਸ਼ਾਪ ਤੇ ਵੀ ਕਾਲ ਕਰ ਸਕਦੇ ਹੋ 204-488-2222। ਫਾਰਮਰਸ ਟਰਾਂਸ ਕੈਨੇਡਾ, ਵਿਸ਼ਵਾਸ ਦਾ ਦੂਜਾ ਨਾਂ।
ਜਸੀ ਆ ਕੀ, ਅਸੀਂ ਪਹੁੰਚ ਵੀ ਗਏ, ਤੁਸੀਂ ਹਲੇ ਤਿਆਰ ਨਹੀਂ ਹੋਏ। ਜਾਣਾ ਨੀ ਜਸਮੀਤ ਹੋਰਾਂ ਦੀ ਪਾਰਟੀ 'ਚ?
ਤਿਆਰ ਕੀ ਹੋਵਾਂ, ਪ੍ਰੀਤ ਦੇ ਪਾਪਾ ਤਾਂ ਆਏ ਨੀ।
ਕਿਉਂ, ਕੀ ਹੋ ਗਿਆ?
ਹੋਣਾ ਕੀ ਆ, ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ। ਘਰੇ ਤਾਂ ਆਉਣਾ ਨੀ, ਜਦੋਂ ਦੇਖੋ ਖਰਾਬ ਹੀ ਰਹਿੰਦਾ।
ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨੀ ਪਤਾ ਹੋਣਾ ਉਹਨੂੰ, ਤਾਂ ਹੀ ਇੰਨਾ ਟਾਈਮ ਵੇਸਟ ਕਰਦਾ। ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-459-2000 204-459-2000 204-951-1742 204-951-1742 ਰੇਡੀਓ ਚੰਪਰ ਦੇਸੀ ਦਾ ਨਾਂ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ। ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ।
ਉਹ ਮੰਡੀ ਕੀ ਕਰ ਰਿਹਾ?
ਉਹ ਟਰੱਕ 2 ਦਿਨਾਂ ਦਾ ਪਰੇਸ਼ਾਨ ਕਰ ਰਿਹਾ ਸੀ, ਮੈਂ ਕਿਹਾ ਥੋੜੀ ਜਿਹੀ ਮੁਰੰਮਤ ਕਰਾ ਦਿਆ ਜੀ।
ਓ ਯਾਰ, ਇਹ ਤਾਂ ਦੱਸਿਆ ਹੀ ਨਹੀਂ, ਕਿੰਨਾ ਤੋਂ ਕਰਵਾ ਰਿਹਾ?
ਓ ਤੂੰ ਪੁੱਛੀ ਨਹੀਂ।
ਓਏ ਹੁਣ ਦੱਸ ਦੇ।
ਸੁਣੋ ਬੱਚਾ, ਵਿਸਥਾਰ ਸੇ ਸੁਣੋ।
ਜੀ ਹਾਂ, ਇੰਡੀ ਟਰੱਕ ਐਂਡ ਟ੍ਰੇਲਰ ਰਿਪੇਅਰ, ਇੰਡੀਆਨਾਪੋਲਿਸ, ਇੰਡੀਆਨਾ, ਜਿੱਥੇ ਟਰੱਕ ਤੇ ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕੀਤੀ ਜਾਂਦੀ ਹੈ ਜੀ। ਤੇ ਫਿਰ ਚਾਹੇ ਹੋਵੇ ਟਰੱਕ, ਟ੍ਰੇਲਰ ਜਾਂ ਟਾਇਰ, ਹਰੇਕ ਤਰ੍ਹਾਂ ਦਾ ਕੰਮ ਇੱਥੇ ਕੀਤਾ ਜਾਂਦਾ ਜੀ। ਨਵੇਂ ਤੇ ਪੁਰਾਣੇ ਟਾਇਰ ਵੀ ਬਦਲਵਾ ਸਕਦੇ ਹੋ। ਔਰ ਹਾਂ, 100 ਤੋਂ ਵੱਧ ਟਰੱਕਾਂ ਤੇ ਟ੍ਰੇਲਰਾਂ ਵਾਸਤੇ ਪਾਰਕਿੰਗ ਵੀ ਉਪਲਬਧ ਹੈ। ਰੇਡੀਓ ਚੰਪਰ ਦੇ ਸਿੱਧਾ ਨਾਂ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ। ਸੋ ਅੱਜ ਹੀ ਕਾਲ ਕਰੋ ਅਵਤਾਰ ਸਿੰਘ ਜਾਂ ਸੁਖਵਿੰਦਰ ਸਿੰਘ ਨੂੰ 317-712-1000 ਜਾਂ 317-760-6665 ਤੇ 317-760-6665 ਤੇ। ਯਾਦ ਰੱਖਿਓ, ਹਾਈਵੇ 465 ਐਗਜ਼ਿਟ 47 ਬਰੁਕਵਿਲੇ ਰੋਡ, ਇੰਡੀਆਨਾਪੋਲਿਸ, ਇੰਡੀਆਨਾ ਚ ਪੈਂਦਾ ਤੁਹਾਡਾ ਆਪਣਾ ਇੰਡੀ ਟਰੱਕ ਐਂਡ ਟ੍ਰੇਲਰ ਰਿਪੇਅਰ।
ਜੀ ਹਾਂ, ਰੇਡੀਓ ਚੰਨ ਪਰਦੇਸੀ ਦੇ ਪ੍ਰੋਗਰਾਮ ਸੰਦੀਪ ਲਾਈਵ ਤੁਸੀਂ ਸੁਣ ਰਹੇ ਹੋ। ਦੋਸਤੋ, ਜੇ ਗੱਲ ਕੋਰੋਨਾ ਵਾਇਰਸ ਦੀ ਕਰੀਏ ਤਾਂ ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ, ਪਰ ਜੇ ਅਸੀਂ ਗੱਲ ਗਰੀਬਾਂ ਦੀ ਕਰੀਏ ਤਾਂ ਗਰੀਬ ਮਜ਼ਦੂਰਾਂ ਤੇ ਇਸਦਾ ਜਿਹੜਾ ਅਸਰ ਹੈ ਉਹ ਸਭ ਤੋਂ ਵੱਧ ਹੋਇਆ, ਕਿਉਂਕਿ ਨਾ ਤਾਂ ਉਨ੍ਹਾਂ ਦੇ ਕੋਲ ਵਿੱਤੀ ਸਰੋਤ ਨੇ ਔਰ ਨਾ ਹੀ ਹੋਰ ਸਾਧਨ ਨੇ, ਨਾ ਪੱਕੀਆਂ ਨੌਕਰੀਆਂ ਨੇ, ਨਾ ਚੰਗੀ ਰਿਹਾਇਸ਼ ਹੈ ਔਰ ਨਾ ਹੀ ਬੈਂਕ ਬੈਲੈਂਸ। ਅਨਿਸ਼ਚਿਤ ਭਵਿੱਖ ਦੇ ਰੂਬਰੂ ਇਨ੍ਹਾਂ ਮਾਨਵਾਂ ਨੂੰ ਕਈ ਵਾਰੀ ਇਨਸਾਨ ਵੀ ਨਹੀਂ ਸਮਝਿਆ ਜਾਂਦਾ। ਮਹਾਮਾਰੀ ਦੇ ਦੌਰਾਨ ਉਨ੍ਹਾਂ ਦੀ ਹਾਲਤ ਜਿਹੜੀ ਹੈ ਹੋਰ ਤਰਸਯੋਗ ਔਰ ਪਤਲੀ ਵੀ ਹੋਈ ਹੈ ਔਰ ਇਸੇ ਸਬੰਧ ਦੇ ਵਿਚ ਅੱਜ ਅਸੀਂ ਸਮਾਜਿਕ, ਸਾਹਿਤਕ ਤੇ ਆਰਥਿਕ ਸਰੋਕਾਰਾਂ ਦੇ ਮਾਹਰ ਸਤਿਕਾਰਯੋਗ ਪ੍ਰੋਫੈਸਰ HS ਡਿੰਪਲ ਜੀ ਦੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਤੇ ਸਭ ਤੋਂ ਪਹਿਲਾਂ ਪ੍ਰੋਫੈਸਰ HS ਡਿੰਪਲ ਜੀ, ਰੇਡੀਓ ਚੰਨ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ, ਤਮਾਮ ਸਾਡੇ ਸਰੋਤਿਆਂ ਦੇ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ, ਸਤਿ ਸ੍ਰੀ ਅਕਾਲ ਜੀ। ਗੱਲ ਕਰੀਏ ਕੋਰੋਨਾ ਦੇ ਯੁੱਗ ਦੇ ਵਿਚ ਮਜ਼ਦੂਰਾਂ ਦੀ, ਤਾਂ ਕਿਸ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਨਜਿੱਠਣਾ ਪੈ ਰਿਹਾ, ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ?
ਜਿਹੜੇ ਮਜ਼ਦੂਰ ਹੁੰਦੇ ਨੇ ਸੰਦੀਪ ਜੀ, ਤੁਹਾਡੇ ਜ਼ਰੀਏ ਮੈਂ ਇਹ ਸਰੋਤਿਆਂ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦਾ ਹਾਂ ਕਿ ਜਿਹੜੇ ਮਜ਼ਦੂਰ ਹੁੰਦੇ ਆ, ਇਹਨਾਂ ਇਹ ਕਿਸੇ ਵੀ ਸਮਾਜ ਦੀ, ਕਿਸੇ ਵੀ ਉਦਯੋਗ ਦੀ ਰੀੜ ਦੀ ਹੱਡੀ ਹੁੰਦੇ ਨੇ, ਕਿਸੇ ਵੀ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਨੇ। ਪਰ ਅੱਜ ਜਿਹੜਾ ਹੈ ਇਸ ਟਾਈਮ ਦੇ ਉੱਤੇ ਆਪਾਂ ਕੋਰੋਨਾ ਦੀ ਮਾਰ ਜਦੋਂ ਸਾਰੀ ਦੁਨੀਆਂ, ਸਾਰਾ ਵਿਸ਼ਵ ਝੱਲ ਰਿਹਾ ਹੈ, ਤਾਂ ਇਸ ਦਾ ਸਭ ਤੋਂ ਜ਼ਿਆਦਾ ਅਸਰ ਜਿਹੜਾ ਹੈ ਉਹ ਮਜ਼ਦੂਰਾਂ ਦੇ ਉੱਤੇ ਪਿਆ ਹੈ। ਉਹਨਾਂ ਦੇ ਰੁਜ਼ਗਾਰ ਛੁੱਟ ਗਏ ਨੇ, ਉਹ ਪਹਿਲਾਂ ਹੀ ਗਰੀਬੀ ਦੇ ਵਿੱਚ ਸਨ ਤੇ ਹੁਣ ਉਹਨਾਂ ਨੂੰ ਜਿਹੜਾ ਹੈ ਰੁਜ਼ਗਾਰ ਵੀ ਛੁੱਟ ਜਾਣ ਦੇ ਕਰਕੇ ਉਹਨਾਂ ਨੂੰ ਹੋਰ ਵੀ ਪ੍ਰੋਬਲਮ ਜਿਹੜੀ ਹੈ ਉਹਨਾਂ ਦੀ ਦੀਰਘ ਹੋ ਗਈ ਹੈ। ਉਹ ਘਰਾਂ ਤੋਂ ਦੂਰ ਬੈਠੇ ਨੇ, ਇੱਧਰ ਪੰਜਾਬ ਦੇ ਵਿੱਚ ਕੋਈ ਬੈਠਾ ਹੈ, ਕੋਈ ਮਹਾਰਾਸ਼ਟਰ ਵੱਲ ਬੈਠਾ ਹੈ, ਤੇ ਉਹਨਾਂ ਦੇ ਉਹ ਘਰ ਜ਼ਿਆਦਾਤਰ ਜਿਹੜੇ ਮਜ਼ਦੂਰ ਨੇ ਉਹ ਯੂਪੀ ਤੋਂ, ਵੈਸਟ ਬੰਗਾਲ ਤੋਂ ਤੇ ਜਾਂ ਬਿਹਾਰ ਤੋਂ ਹਨ, ਅਤੇ ਉਹਨਾਂ ਦੀਆਂ ਘਰ ਵਾਪਸ ਜਾਣ ਦੀਆਂ ਸਮੱਸਿਆਵਾਂ ਹਨ, ਕਿਉਂਕਿ ਇੱਧਰ ਉਹਨਾਂ ਨੂੰ ਨੌਕਰੀ ਨਹੀਂ ਹੈ, ਪੈਸਾ ਨਹੀਂ ਹੈ, ਤੇ ਉਹਨਾਂ ਨੂੰ ਹੈ ਘੱਟੋ ਘੱਟ ਅਸੀਂ ਵਾਪਸ ਆਪਦੇ ਪਿੰਡ, ਆਪਦੇ ਜਿਹੜੇ ਸ਼ਹਿਰ ਜਿੱਥੋਂ ਵੀ ਅਸੀਂ ਆਏ ਹਾਂ ਉੱਥੇ ਪਹੁੰਚੀਏ। ਜਾਣ ਪਛਾਣ ਉਹਨਾਂ ਦੀ ਕਿਸੇ ਦੇ ਨਾਲ ਨਾ ਹੋਣ ਕਰਕੇ ਜਦੋਂ ਉਹ ਮੂਵਮੈਂਟ ਵੀ ਜਦੋਂ ਹੁੰਦੀ ਹੈ, ਤਾਂ ਉਸ ਟਾਈਮ ਦੇ ਉੱਤੇ ਕਦੇ ਉਸਨੂੰ ਪੁਲਿਸ ਵਾਲਾ ਤੰਗ ਕਰਦਾ ਹੈ, ਜਦੇ ਜਾਂ ਕੋਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਤੰਗ ਕਰਦਾ ਹੈ। ਸਵੈ ਵਿਸ਼ਵਾਸ ਦੀ ਵੀ ਉਹਨਾਂ ਦੇ ਵਿੱਚ ਘਾਟ ਹੁੰਦੀ ਹੈ, ਕਿਉਂਕਿ ਉਹ ਗਰੀਬ ਹੈ, ਗਰੀਬ ਬੰਦੇ ਦੇ ਵਿੱਚ ਉਹ ਸਮੱਸਿਆ ਹੁੰਦੀ ਹੈ। ਕਿ ਉਹ ਮੈਂ ਪ੍ਰੋਪਰਲੀ ਗੱਲ ਨਹੀਂ ਕਰ ਸਕਦਾ, ਸਮਝਾ ਨਹੀਂ ਸਕਦਾ ਗਾ, ਅਤੇ ਇਸ ਕਰਕੇ ਜਿਹੜਾ ਹੈ ਲੋਕਾਂ ਦੇ ਦੁਆਰਾ ਵੀ ਉਹਨਾਂ ਨੂੰ ਬੇਗਾਨਿਆਂ ਸਮਝਿਆ ਜਾਂਦਾ, ਇਸ ਕਰਕੇ ਉਹਨਾਂ ਉਹ ਜਿਹੜਾ ਹਨ ਕਈ ਸਮੱਸਿਆਵਾਂ ਜਿਹੜੀਆਂ ਹਨ, ਮਲਟੀਪਲ ਸਮੱਸਿਆਵਾਂ ਜਿਹੜੀਆਂ ਹਨ ਉਹਨਾਂ ਨੂੰ ਫੇਸ ਕਰ ਰਹੇ ਹਨ।
ਜੀ ਜੀ ਬਿਲਕੁਲ, ਤੇ ਜੇ ਅਸੀਂ ਆਮ ਲੋਕਾਂ ਦੀ ਗੱਲ ਕਰੀਏ ਤੇ ਇਸ ਸਾਰੇ ਸਮੇਂ ਦੇ ਦੌਰਾਨ ਆਮ ਲੋਕਾਂ ਦਾ ਜਿਹੜਾ ਨਜ਼ਰੀਆ ਹੈ ਉਹ ਕਿਸ ਤਰ੍ਹਾਂ ਦਾ ਹੈ?
ਜਿੱਥੋਂ ਤੱਕ ਮੇਰਾ ਜਿਹੜਾ ਹੈ ਮੇਰੀ ਪਰਸੈਪਸ਼ਨ ਹੈ ਕਿ ਇਹ ਲੋਕਾਂ ਦਾ ਨਜ਼ਰੀਆ ਇਹਨਾਂ ਦੇ ਪ੍ਰਤੀ ਉਦਾਸੀਨ ਹੈ, ਜਿਸ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਇਨਡਿਫਰੈਂਟ ਸ਼ਬਦ ਵਰਤਦੇ ਹਾਂ, ਤਾਂ ਇੱਕ ਇਨਡਿਫਰੈਂਟ ਜਿਹਾ ਲੋਕਾਂ ਦਾ ਐਟੀਚਿਊਡ ਹੈ। ਬੀ ਆਰ ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਸੀ, ਉਹਨਾਂ ਨੇ ਕਿਹਾ ਸੀ ਕਿ ਇਹ ਸਮੱਸਿਆ ਰਹੇਗੀ ਜਦੋਂ ਤੱਕ ਅਸੀਂ ਜਿਹੜਾ ਹੈ ਲੋਕਾਂ ਦੀ ਸੋਚ ਅਤੇ ਆਪਣੀ ਜਿਹੜੇ ਜਦੋਂ ਬਚਪਨ ਤੋਂ ਹੀ ਜਿਹੜਾ ਵਿਅਕਤੀ ਹੈ ਜਦੋਂ ਉਹ ਬਣ ਰਿਹਾ ਹੈ ਇੱਕ ਸਮਾਜ ਦੇ ਵਿੱਚ ਵਿਕਸ ਰਿਹਾ ਹੈ, ਤਾਂ ਉਸਦੀ ਬਣਤਰ ਨੂੰ ਹੀ ਇਸ ਤਰੀਕੇ ਨਾਲ ਬਣਾਈਏ ਕਿ ਦੂਸਰੇ ਪ੍ਰਤੀ ਉਹ ਹਮਦਰਦੀ ਹੋਵੇ ਉਸਦੇ ਵਿੱਚ, ਪਰ ਅਸੀਂ ਉਹ ਪੈਦਾ ਕਰਨ ਦੇ ਵਿੱਚ ਅਸਫਲ ਰਹੇ ਹਾਂ, ਜਿਸ ਕਰਕੇ ਜਿਹੜੇ ਹੈ ਕਿ ਅਸੀਂ ਦੂਜਿਆਂ ਦੇ ਬਾਰੇ ਗੱਲ ਤਾਂ ਕਰਦੇ ਹਾਂ, ਉਹਨਾਂ ਦੇ ਬਾਰੇ ਪੋਇਟਰੀ ਵੀ ਆ ਰਹੀ ਹੈ, ਕਹਾਣੀਆਂ ਵੀ ਆ ਰਹੀਆਂ, ਪਰ ਉਹ ਅੰਬੇਦਕਰ ਨੇ ਕਿਹਾ ਸੀ ਨੋ ਡੀਪਰ ਦੈਨ ਕੋਟ ਆਫ ਪੇਂਟ, ਜਿਵੇਂ ਪੇਂਟ ਪਤਲਾ ਜਿਹਾ ਹੁੰਦਾ ਇਹਦੇ ਬਸ ਉਨੀ ਕੁ ਸਾਡੀ ਹਮਦਰਦੀ ਹੈ, ਕੋਈ ਅਸਲੀ ਹਮਦਰਦੀ ਸਾਡੀ ਉਹਨਾਂ ਦੇ ਪ੍ਰਤੀ ਨਹੀਂ ਹੈ, ਸਗੋਂ ਦੀ ਅਸੀਂ ਉਹਨਾਂ ਦੇ ਨਾਲ ਵਿਤਕਰਾ ਕਰ ਰਹੇ ਹਾਂ, ਜਿਵੇਂ ਜਾਤ ਦੇ ਆਧਾਰ ਦੇ ਉੱਤੇ, ਰੰਗ ਦੇ ਆਧਾਰ ਦੇ ਉੱਤੇ, ਖਿੱਤੇ ਦੇ ਆਧਾਰ ਦੇ ਉੱਤੇ ਕਿ ਉਹ ਦੂਸਰੇ ਭਈਏ ਹਨ, ਪੂਰਬੀਏ ਹਨ ਵਗੈਰਾ ਕਹਿ ਕੇ, ਅਤੇ ਜ਼ਿਆਦਾਤਰ ਲੋਕ ਜਿਹੜੇ ਹਨ ਸੰਦੀਪ ਜੀ ਉਹ ਇਹ ਵੀ ਕਹਿੰਦੇ ਆ ਕਿ ਗਰੀਬ ਇਹ ਜਿਹੜੇ ਮਜ਼ਦੂਰ ਹੈ ਇਹਨਾਂ ਨੂੰ ਪਾਸੇ ਰੱਖੋ ਕਿਤੇ ਸਾਨੂੰ ਬਿਮਾਰੀ ਨਾ ਲੱਗ ਜਾਵੇ, ਜਦੋਂ ਕਿ ਬਿਮਾਰੀ ਲਿਆਉਣ ਵਾਲੇ ਜਿਹੜੇ ਹਨ ਵਿਦੇਸ਼ਾਂ ਤੋਂ ਅਮੀਰ ਲੋਕ ਜਿਹੜੇ ਹਨ ਜਾਂ ਜਿਹੜੇ ਰਾਜ ਦੇ ਪੁੱਜਦੇ ਘਰਾਂ ਦੇ ਹਨ ਉਹ ਜਦੋਂ ਵਿਦੇਸ਼ ਦੇ ਵਿੱਚ ਗਏ ਤਾਂ ਉਹ ਇਸ ਦੇ ਵਾਕ ਬਣੇ ਹਨ, ਇਹ ਬੇਕਸੂਰ ਹਨ, ਭੋਲੇ ਭਾਲੇ ਹਨ, ਅਤੇ ਸਾਡਾ ਇਹਨਾਂ ਪ੍ਰਤੀ ਜਿਹੜਾ ਹੈ ਫਿਰ ਵੀ ਇਸ ਦੇ ਬਾਵਜੂਦ ਮਤਭੇਦ ਵਾਲਾ ਤੇ ਉਦਾਸੀਨਤਾ ਵਾਲਾ ਜਿਹੜਾ ਹੈ ਨਜ਼ਰੀਆ ਹੈ।
ਜੀ ਬਿਲਕੁਲ, ਔਰ ਜੇ ਅਸੀਂ ਗੱਲ ਕਰੀਏ ਸਰਕਾਰੀ ਜਾਂ ਕਈ ਗੈਰ ਸਰਕਾਰੀ ਸੰਸਥਾਵਾਂ ਵੀ ਨੇ, ਉਹਨਾਂ ਦੇ ਦੁਆਰਾ ਵੀ ਮਜ਼ਦੂਰਾਂ ਦੀ ਜਿਹੜੀ ਮਦਦ ਹੈ ਉਹ ਵੀ ਕੀਤੀ ਗਈ ਹੈ, ਇਸ ਬਾਰੇ ਤੁਹਾਡਾ ਕੀ ਖਿਆਲ ਹੈ, ਤੁਸੀਂ ਕੀ ਸੋਚਦੇ ਹੋ?
ਸਰਕਾਰਾਂ ਦੇ ਦੁਆਰਾ ਮਜ਼ਦੂਰਾਂ ਦੇ ਲਈ ਮਦਦ ਭੇਜੀ ਗਈ ਹੈ ਤੇ ਉਹਨਾਂ ਨੂੰ ਕੁਛ ਮਦਦ ਮਿਲੀ ਵੀ ਹੈ, ਪਰ ਉਹ ਕਾਫੀ ਨਹੀਂ ਹੈ ਕਿਉਂਕਿ ਕਿਤੇ ਕਿਤੇ ਕਰਮਚਾਰੀਆਂ ਦੁਆਰਾ ਅਧਿਕਾਰੀਆਂ ਦੇ ਦੁਆਰਾ ਕੁਤਾਹੀ ਵਰਤੀ ਗਈ ਹੈ, ਇੱਥੇ ਵੀ ਜਾਤੀ ਸਮੀਕਰਨ, ਰੰਗ ਦੇ ਆਧਾਰ ਦੇ ਉੱਤੇ, ਖੇਤਰ ਦੇ ਆਧਾਰ ਦੇ ਉੱਤੇ ਭੇਦਭਾਵ ਵੀ ਦਿਖਾਈ ਦਿੱਤੇ ਆ, ਅੰਨਾ ਵੰਡੇ ਸ਼ੀਰਨੀ ਵਾਲੀ ਜਿਹੜੀ ਕਹਾਵਤ ਹੈ ਉਹ ਸੱਚ ਹੁੰਦੀ ਦਿਖਾਈ ਦਿੱਤੀ ਹੈ। ਦੂਸਰਾ ਸੰਦੀਪ ਜੀ, ਗੈਰ ਸਰਕਾਰੀ ਸੰਗਠਨਾਂ ਦਾ ਜਿਹੜਾ ਹੈ ਉਹਨਾਂ ਦੇ ਵਿੱਚ ਇਹ ਹੈ ਕਿ ਕੁਛ ਲੋਕ ਜਿਹੜੇ ਹਨ ਉਹ ਤਾਂ ਅਸਲੀ ਲੋਕਾਂ ਦੀ ਜਿਹੜੀ ਹੈ ਮਦਦ ਕਰਨ ਵਾਲੇ ਹੁੰਦੇ ਨੇ, ਪਰ ਜ਼ਿਆਦਾ ਲੋਕ ਜਿਹੜੇ ਹਨ ਉਹਨਾਂ ਨੇ ਵੀ ਇਸ ਨੂੰ ਗੰਗਾ ਵਿੱਚ ਹੱਥ ਧੋਣ ਵਾਲੀ ਗੱਲ ਕਿ ਜਦੋਂ ਵਗਦੀ ਹੈ ਗੰਗਾ ਬਈ ਉਹਨਾਂ ਨੂੰ ਇੱਕ ਮੌਕਾ ਲੱਗਿਆ ਕਿ ਅਸੀਂ ਆਪਣੀ ਲੀਡਰੀ ਚਮਕਾ ਲਈਏ, ਕਈਆਂ ਨੇ ਕਈ ਕੀ ਕਰ ਰਹੇ ਹਨ ਕਿ ਕਿਸੇ ਇੱਕ ਘਰ ਸ਼ਹਿਰ ਦੇ ਵਿੱਚ ਜਿਹੜਾ ਘਰ ਨੇੜੇ ਹੈ ਗਰੀਬ ਬੰਦਾ ਹੈ ਉਸਦੇ ਘਰ ਤਾਂ ਬਹੁਤ ਸਮਾਨ ਪਹੁੰਚ ਰਿਹਾ ਹੈ ਅਤੇ ਜਿਹੜੇ ਥੋੜਾ ਜਿਹਾ ਦੂਰ ਹਨ ਜਾਂ ਜ਼ਿਆਦਾ ਦੂਰ ਹਨ ਉਹਨਾਂ ਦੇ ਕੋਲੇ ਕੁਛ ਨਹੀਂ ਪਹੁੰਚਿਆ ਗਿਆ, ਤੇ ਜ਼ਿਆਦਾ ਵੀ ਇਹ ਦਿਖਾਈ ਦੇਖਿਆ ਹੋਵੇਗਾ ਤੁਸੀਂ ਅਖਬਾਰਾਂ ਦੇ ਵਿੱਚ ਫੋਟੋਆਂ ਲੱਗੀਆਂ ਨੇ ਕਿ ਤੁਸੀਂ ਇੱਕ ਬੰਦੇ ਨੂੰ ਖਾਣਾ ਦੇ ਰਹੇ ਹਨ ਅਤੇ ਉਸਦੀ ਫੋਟੋਆਂ ਉਸਦੀ ਬੰਦੇ ਦਾ ਇੱਕ ਉਸਦੀ ਗਰੀਬੀ ਦਾ ਮਜ਼ਾਕ ਉਡਾਉਣ ਵਾਲੀ ਗੱਲ ਹੁੰਦੀ ਹੈ ਕਿ ਉਸ ਨੂੰ ਚਾਰ ਪੈਸੇ ਦਿੰਦੇ ਹੋ ਤੇ ਨਾਲ ਖੜ ਕੇ ਤੁਸੀਂ 10 ਜਣੇ ਫੋਟੋ ਖਿਚਾਉਂਦੇ ਹੋ, ਤਾਂ ਇਹ ਜਿਹੜੀ ਹੈ ਜ਼ਿਆਦਾ ਦਿਖਾਈ ਦਿੱਤੀ ਹੈ, ਅਸਲੀ ਮਦਦ ਜਿਹੜੀ ਹੈ ਘੱਟ ਹੋਈ ਹੈ ਤੇ ਦਿਖਾਵੇ ਦੀ ਮਦਦ ਜਿਹੜੀ ਹੈ ਥੋੜੀ ਜਿਹੀ ਜ਼ਿਆਦਾ ਹੋਈ ਹੈ ਤੇ ਹੋ ਰਹੀ ਹੈ, ਜਿਸ ਕਰਕੇ ਜਿਹੜੇ ਹਨ ਕਈ ਜਗ੍ਹਾ ਦੇ ਉੱਤੇ ਤੁਸੀਂ ਦੇਖਿਆ ਹੋਵੇਗਾ ਕਿ ਸੁਸਾਈਡ ਦੀਆਂ ਜਿਹੜੀਆਂ ਘਟਨਾਵਾਂ ਆਤਮ ਹੱਤਿਆ ਦੀਆਂ ਪਰਿਵਾਰਾਂ ਦੁਆਰਾ ਜਾਂ ਲੋਕਾਂ ਦੇ ਦੁਆਰਾ ਜਿਹੜੀਆਂ ਹਨ ਉਹ ਵਧੀਆ ਮੰਦ ਭਾਗੀ ਤੇ ਜਿਹੜੀਆਂ ਬਦਕਿਸਮਤ ਇਹ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਰੂਬਰੂ ਹੋਏ ਹਨ।
ਜੀ ਬਿਲਕੁਲ, ਤੇ ਜੇ ਅਸੀਂ ਇਸ ਸਮੇਂ ਦੇ ਦੌਰਾਨ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਪ੍ਰੋਫੈਸਰ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਉਹ ਸਰਕਾਰ ਦੇ ਦੁਆਰਾ ਮਜ਼ਦੂਰਾਂ ਨੂੰ ਕੋਈ ਸਹੂਲਤ ਕੋਈ ਮਦਦ ਜਿਹੜੀ ਉਹ ਦਿੱਤੀ ਗਈ ਹੈ?
ਕੇਂਦਰ ਸਰਕਾਰ ਦੇ ਦੁਆਰਾ ਵੀ ਤੇ ਰਾਜ ਸਰਕਾਰ ਦੇ ਦੁਆਰਾ ਵੀ ਮਜ਼ਦੂਰਾਂ ਦੀ ਜਿਹੜੀ ਹੈ ਹਾਲਤ ਨੂੰ ਸੁਧਾਰਨ ਦੇ ਲਈ ਜਾਂ ਜੋ ਪ੍ਰੈਜੈਂਟਲੀ ਉਹ ਜੋ ਮੌਜੂਦਾ ਦੌਰ ਦੇ ਵਿੱਚ ਜਿੰਨਾ ਜਿਹੜੀਆਂ ਤਕਲੀਫਾਂ ਦੇ ਉਹ ਰੂਬਰੂ ਹਨ ਉਹਨਾਂ ਦੀ ਤਕਲੀਫਾਂ ਨੂੰ ਘੱਟ ਕਰਨ ਦੇ ਲਈ ਜਾਂ ਖਤਮ ਕਰਨ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਪਹਿਲਾਂ 500 ਰੁਪਏ ਜਿਹੜੇ ਹਨ ਤੇ ਫਿਰ 1000 ਰੁਪਏ ਜਿਹੜੇ ਹਨ ਉਹ ਮਦਦ ਦਿੱਤੀ ਗਈ ਘੋਸ਼ਣਾ ਕੀਤੀ ਗਈ ਅਤੇ ਦਿੱਤੀ ਵੀ ਗਈ ਹੈ, ਪਰ ਉਸ ਦੇ ਵਿੱਚ ਸੰਦੀਪ ਜੀ ਸਮੱਸਿਆ ਇਹ ਆਈ ਹੈ ਕਿ ਬਹੁਤ ਲੋਕ ਹਨ ਜਿਨ੍ਹਾਂ ਦੇ ਖਾਤੇ ਨਹੀਂ ਬਣੇਗੇ ਜਾਂ ਜਿਹੜੇ ਲੋਕ ਅਨਆਰਗੇਨਾਈਜ਼ ਜਾਂ ਉਹਨਾਂ ਨੇ ਇਹ ਦੇਖਿਆ ਕਿ ਕਿਤੋਂ ਨਾ ਕਿਤੋਂ ਕਿ ਕਿਸੇ ਬੰਦੇ ਨੂੰ ਆਈਡੈਂਟੀਫਾਈ ਕਰਨਾ ਹੈ, ਬੰਦਾ ਆਈਡੈਂਟੀਫਾਈ ਉੱਥੋਂ ਹੋਵੇਗਾ ਜੇ ਉਸ ਇਹ ਫਾਰਮਲ ਸੈਕਟਰ ਦੇ ਵਿੱਚ ਆਰਗੇਨਾਈਜ਼ ਸੈਕਟਰ ਦੇ ਵਿੱਚ ਕੰਮ ਕਰਦਾ ਹੈ ਜਾਂ ਉਹ ਪੜ੍ਹਿਆ ਲਿਖਿਆ ਹੈ, ਉਸਨੇ ਬੇਰੁਜ਼ਗਾਰੀ ਦੇ ਹੋਣ ਕਰਕੇ ਉਸਨੇ ਰੁਜ਼ਗਾਰ ਦਫ਼ਤਰ ਵਿੱਚ ਆਪਣਾ ਨਾਮ ਲਿਖਾਇਆ ਹੈ, ਜਾਂ ਉਸਨੇ ਆਪਦਾ ਜਿਹੜਾ ਹੈ ਉਸਦਾ ਬੈਂਕ ਦਾ ਖਾਤਾ ਬਣਿਆ ਹੋਇਆ ਹੈ ਤੇ ਜਿਸ ਦੇ ਵਿੱਚ ਉਸਨੂੰ ਕਿਤੇ ਸਰਕਾਰੀ ਸਕੀਮ ਦੇ ਰਾਹੀਂ ਯੋਜਨਾ ਦੇ ਰਾਹੀਂ ਪੈਸੇ ਆਉਂਦੇ ਨੇ। ਪਰ ਜ਼ਿਆਦਾਤਰ ਜਿਹੜੀ ਹੈ ਉਹ ਮਜ਼ਦੂਰਾਂ ਦੇ ਵਿੱਚੋਂ ਵੀ 80% ਤੋਂ ਵੱਧ 83% ਦਾ ਅੰਕੜਾ ਆ ਰਿਹਾ ਹੈ ਕਿ 83% ਇਹੋ ਜਿਹੇ ਮਜ਼ਦੂਰ ਨੇ ਜਿਹੜੇ ਕਿ ਗੈਰ ਸੰਗਠਿਤ ਗੈਰ ਰਸਮੀ ਖੇਤਰ ਦੇ ਵਿੱਚ ਕੰਮ ਕਰਦੇ ਨੇ। ਉਹਨਾਂ ਲੋਕਾਂ ਦੇ ਕੋਲੇ ਐਲਾਨ ਹੋਣ ਦੇ ਬਾਵਜੂਦ ਵੀ, ਸਰਕਾਰ ਦੁਆਰਾ ਪੈਸਾ ਦਿੱਤਾ ਜਾਣ ਦੇ ਬਾਵਜੂਦ ਵੀ, ਉਹ ਇਸ ਦੇ ਲਾਭਪਾਤਰੀ ਹੋਣ ਦੇ ਬਾਵਜੂਦ ਵੀ ਲਾਭਪਾਤਰੀ ਨਹੀਂ ਬਣੇ, ਉਹਨਾਂ ਕੋਲੇ ਪੈਸਾ ਨਹੀਂ ਪਹੁੰਚਿਆ। ਇਹ ਸਮੱਸਿਆਵਾਂ ਜਿਹੜੀਆਂ ਹਨ ਇਹ ਆਈਆਂ ਹਨ। ਬੈਂਕਾਂ ਦੇ ਵਿੱਚ ਪੈਸੇ ਭੇਜੇ ਹਨ ਪਰ ਬੈਂਕ ਦੇ ਵਿੱਚ ਜਿਹੜਾ ਹੈ ਅੰਗੂਠਾ ਲਗਾ ਕੇ ਉਸਨੂੰ ਅੰਦਰ ਐਂਟਰ ਕਰਨਾ ਹੁੰਦਾ ਹੈ ਕਿ ਜਦੋਂ ਪੈਸੇ ਲੈਣੇ ਹਨ ਤਾਂ ਉਸਨੂੰ ਆਪਣਾ ਉਹ ਬਾਇਓਮੈਟ੍ਰਿਕ ਅਤੇ ਬਾਇਓਮੈਟ੍ਰਿਕ ਇਸ ਟਾਈਮ ਦੇ ਉੱਤੇ ਬੰਦ ਕੀਤੇ ਹੋਣ ਕਰਕੇ ਹੁਣ ਹਨ, ਪਰ ਸਰਕਾਰ ਦੁਆਰਾ ਫਾਇਦਾ ਕੀਤੇ ਜਾਣ ਦੇ ਬਾਵਜੂਦ ਵੀ, ਲਾਭ ਜਿਹੜਾ ਹੈ ਇਹਨਾਂ ਨੂੰ ਦਿੱਤੇ ਘੋਸ਼ਿਤ ਕੀਤੇ ਜਾਣ ਦੇ ਬਾਵਜੂਦ ਵੀ ਇਹਨਾਂ ਨੂੰ ਲਾਭ ਕਈ ਜਗ੍ਹਾ ਦੇ ਉੱਤੇ ਨਹੀਂ ਪਹੁੰਚਿਆ।
ਜੀ, ਸੋ ਕਾਫੀ ਜਗ੍ਹਾ ਕਾਫੀ ਥਾਵਾਂ ਤੋਂ ਜਿਹੜੀ ਸਹੂਲਤ ਹੈ ਦਿੱਤੇ ਜਾਣ ਦੇ ਬਾਵਜੂਦ ਵੀ ਉਹਨਾਂ ਤੱਕ ਨਹੀਂ ਪਹੁੰਚ ਪਾਈ ਹੈਗੀ। ਪਰ ਜੇ ਅਸੀਂ ਇਸ ਸੰਬੰਧੀ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਔਰ ਗੁਜਰਾਤ ਰਾਜਾਂ ਦੇ ਵੱਲੋਂ ਜੇ ਅਸੀਂ ਕਿਰਤਕਾਂ ਨੂੰ ਉਹਨਾਂ ਨੂੰ ਦੇਖੀਏ ਤਾਂ ਉਹ ਕਿਤੇ ਨਰਮ ਕੀਤਾ ਗਿਆ, ਇਸਦਾ ਮਜ਼ਦੂਰਾਂ ਤੇ ਕੀ ਅਸਰ ਪਏਗਾ, ਤੁਹਾਨੂੰ ਕੀ ਲੱਗਦਾ?
ਹਾਂ, ਇਹ ਤੁਹਾਡਾ ਜਿਹੜਾ ਸਵਾਲ ਹੈ ਇਹ ਬਹੁਤ ਢੁਕਵਾਂ ਸਵਾਲ ਹੈ। ਇਸੇ ਦੌਰਾਨ ਜਿਸ ਜਦੋਂ ਮਜ਼ਦੂਰ ਜਿਹੜੇ ਸਨ ਉਹ ਸਮੱਸਿਆਵਾਂ ਦੇ ਵਿੱਚ ਆਪ ਸਮੱਸਿਆਵਾਂ ਦੇ ਵਿੱਚ ਘਿਰੇ ਹੋਏ ਹਨ ਤੇ ਸਰਕਾਰ ਦੇ ਦੁਆਰਾ ਇਹਨਾਂ ਦੇ ਨਾਲ ਸੰਬੰਧਿਤ ਜਿਹੜੇ ਕਾਨੂੰਨ ਨੇ ਜਿਹੜੇ ਇਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਘੱਟ ਕਰਨ ਦੇ ਲਈ ਜਾਂ ਇਹਨਾਂ ਦੇ ਹੱਕ ਜਿਹੜੇ ਹਨ ਅਧਿਕਾਰ ਹਨ ਉਹਨਾਂ ਦੀ ਰੱਖਿਆ ਦੇ ਲਈ ਲੇਬਰ ਲਾਜ ਹੁੰਦੇ ਨੇ, ਕਿਰਤ ਕਾਨੂੰਨ ਹੁੰਦੇ ਨੇ, ਉਹ ਇਸ ਵੇਲੇ ਉਹ ਜ਼ਿਆਦਾ ਸ਼ੋਸ਼ਣ ਹੋਣ ਦਾ ਉਹਨਾਂ ਦਾ ਜਿਹੜਾ ਪੋਸੀਬਿਲਿਟੀ ਸੰਭਾਵਨਾ ਜ਼ਿਆਦਾ ਹੈ। ਪਰ ਇਸ ਇੱਥੇ ਸਰਕਾਰ ਦੇ ਦੁਆਰਾ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਦੇ ਉੱਤੇ ਗੌਰ ਕਰਨ ਦੀ ਬਜਾਏ, ਕਿਰਤ ਕਾਨੂੰਨਾਂ ਨੂੰ ਸਖ਼ਤ ਕਠੋਰ ਕਰਨ ਦੀ ਬਜਾਏ ਉਹਨਾਂ ਨੂੰ ਨਰਮ ਕਰ ਦਿੱਤਾ। 3 ਸਾਲ ਦੇ ਲਈ ਸਰਕਾਰਾਂ ਦੇ ਦੁਆਰਾ ਇਹਨਾਂ 3 ਜਿਹੜੇ ਰਾਜ ਹਨ ਉਹਨਾਂ ਦੇ ਵਿੱਚ ਕੀਤਾ ਗਿਆ ਹੈ, ਜਿਸ ਦੇ ਨਾਲ ਕੀ ਹੈ ਕਿ ਉਹ ਪਹਿਲਾਂ ਹੀ ਜਿਹੜੇ ਹਨ ਉਹ ਆਰਥਿਕ ਮੰਦੀ ਦਾ ਸ਼ਿਕਾਰ ਹਨ। ਅਤੇ ਕੱਲ ਨੂੰ ਕੀ ਹੋਵੇਗਾ ਕਿ ਜੇਕਰ ਉਹਨਾਂ ਨੂੰ ਕਿਰਤ ਕਾਨੂੰਨ ਦੇ ਵਿੱਚ ਹੁੰਦਾ ਹੈ ਕਿ ਘੱਟੋ ਘੱਟ ਦਿਹਾੜੀ ਇੰਨੀ ਦੇਣੀ ਆ ਤੇ ਵੱਧ ਤੋਂ ਵੱਧ ਇੰਨੇ ਘੰਟੇ ਕੰਮ ਲੈਣਾ ਹੈ, ਉਹ 8 ਘੰਟੇ ਤੋਂ 8 ਘੰਟੇ ਤੋਂ ਉਹ ਵਧਾ ਕੇ 9 ਘੰਟੇ 12 ਘੰਟੇ ਤੱਕ ਵੀ ਜੇ ਕੰਮ ਲੈਣਗੇ ਤਾਂ ਉਹ ਮਜ਼ਦੂਰ ਦਾ ਸ਼ੋਸ਼ਣ ਹੈ। ਦੂਸਰਾ, ਜੇਕਰ ਉਸਨੂੰ ਕਹਿਣਗੇ ਕਿ ਤੂੰ ਕੰਮ ਜਿਹੜਾ ਹੈ ਉਹ 3 ਆਪਣਾ ਪੈਸੇ ਜਿਹੜੇ ਹਨ ਉਹ ਜੇ ਉਹ ਘੱਟ ਵੀ ਦੇਣਗੇ ਤਾਂ ਹੁਣ ਉਹ ਕਿਰਤ ਕਾਨੂੰਨ ਦੇ ਰਾਹੀਂ ਉਹ ਕਿਤੇ ਅਦਾਲਤ ਦਾ ਬੂਹਾ ਕਿਤੇ ਸਰਕਾਰੀ ਦਰਬਾਰੇ ਆਪਣੀ ਅਰਜੀ ਨਹੀਂ ਦੇ ਸਕਦੇਗੇ। ਤਾਂ ਇਹ ਚੀਜ਼ ਜਿਹੜੀ ਹੈ ਇਹ ਬੜੀ ਮਤਲਬ ਇਹਨਾਂ ਦੇ ਲਈ ਜਿਹੜੀ ਹੈ ਮਜ਼ਦੂਰਾਂ ਦੇ ਲਈ ਬੜੀ ਮਤਲਬ ਹਾਨੀਕਾਰਕ ਹੈ, ਘਾਤਕ ਹੈ, ਜਿਹੜੀ ਕਿ ਉਹਨਾਂ ਦੇ ਹੱਕਾਂ ਦੇ ਉੱਤੇ ਹੀ ਇੱਕ ਤਰ੍ਹਾਂ ਨਾਲ ਛਾਪਾ ਵੱਜਿਆ ਹੈ।
ਜੀ ਜੀ ਬਿਲਕੁਲ। ਸੋ ਕਾਫੀ ਸਾਰੀਆਂ ਚੀਜ਼ਾਂ ਨੇ ਜੇ ਅਸੀਂ ਵੇਖੀਏ ਤੇ ਮਜ਼ਦੂਰਾਂ ਦੀ ਹਾਲਤ ਜਿਹੜੀ ਹੈ ਬਹੁਤ ਪਹਿਲਾਂ ਤੋਂ ਹੀ ਬੜੀ ਤਰਸਯੋਗ ਰਹੀ ਹੈ, ਪਰ ਹੁਣ ਕੋਰੋਨਾ ਵਾਇਰਸ ਕਰਕੇ ਜਿਹੜੇ ਹਾਲਾਤ ਨੇ ਹੋਰ ਵੀ ਬਦਤਰ ਨਜ਼ਰ ਆ ਰਹੇ ਨੇ ਦੇਖਣ ਦੇ ਵਿੱਚ। ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰਾਂ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਕਿੱਦਾਂ ਦੀ ਹੋਊਗੀ? ਹੈਲੋ
ਜੀ
ਜੀ ਪ੍ਰੋਫੈਸਰ ਸਾਹਿਬ, ਕੀ ਲੱਗਦਾ ਕਿ ਆਰਥਿਕ ਹਾਲਤ ਜਿਹੜੀ ਹੈ ਉਹ ਮਜ਼ਦੂਰਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਹੋਵੇਗੀ?
ਜਿਸ ਤਰੀਕੇ ਦੇ ਨਾਲ ਸਰਕਾਰ ਦੇ ਦੁਆਰਾ ਇਹ ਕਿਰਤ ਕਾਨੂੰਨਾਂ ਨੂੰ ਨਰਮ ਕੀਤਾ ਗਿਆ ਹੈ ਉਸ ਤੋਂ ਲੱਗਦਾ ਹੈ ਕਿ ਉਹਨਾਂ ਦੀ ਹਾਲਤ ਜਿਹੜੀ ਹੈ ਵੱਧ ਤੋਂ ਬਦਤਰ ਹੀ ਹੋਵੇਗੀ। ਸਰਕਾਰ ਨੂੰ ਚਾਹੀਦਾ ਸੀ ਕਿ ਇਹ ਜਿਹੜੇ 3 ਰਾਜ ਹਨ ਇਹਨਾਂ ਰਾਜਾਂ ਦੇ ਵਿੱਚ ਪਹਿਲਾਂ ਤਾਂ ਹੈ ਹੀ ਬੀਜੇਪੀ ਦੀ ਗੌਰਮੈਂਟ ਹੈ, ਦੂਸਰਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ, ਦੂਸਰਾ ਜਿਹੜਾ ਕਿਰਤ ਕਾਨੂੰਨ ਜਿਹੜੇ ਹਨ ਉਹ ਸਮਵਰਤੀ ਸੂਚੀ ਦੇ ਵਿੱਚ ਹਨ, ਜਿਹੜਾ ਆਪਣਾ ਸੰਵਿਧਾਨ ਹੈ ਸੰਵਿਧਾਨ ਦਾ ਸ਼ਡਿਊਲ ਜਿਹੜਾ 7 ਹੈ, 7 ਦੇ ਵਿੱਚ ਇੱਕ ਸੂਚੀ ਹੈ ਰਾਜ ਦੀ, ਇੱਕ ਹੈਗੀ ਕੇਂਦਰ ਦੀ, ਇੱਕ ਸੰਵਰਤੀ ਜਿਸ ਦੇ ਵਿੱਚੋਂ ਸਟੇਟ ਨੇ ਪਾਸ ਕਰਨਾ ਹੁੰਦਾ ਤੇ ਉਸ ਤੋਂ ਬਾਅਦ ਸੈਂਟਰ ਨੇ ਪਾਸ ਕਰਨਾ ਹੁੰਦਾ। ਤਾਂ ਜੇ ਇਹ ਕਾਨੂੰਨ ਇਹਨਾਂ ਦੇ ਰਾਜਾਂ ਦੇ ਵਿੱਚ ਹੋਏ ਹਨ ਤਾਂ ਇਸਦਾ ਅਰਥ ਹੈ ਕਿ ਕੇਂਦਰ ਸਰਕਾਰ ਦੀ ਵੀ ਇਹਨਾਂ ਨੂੰ ਸਿੱਧੇ ਤੌਰ ਦੇ ਉੱਤੇ ਸਪਸ਼ਟ ਤੌਰ ਦੇ ਉੱਤੇ ਮਾਨਤਾ ਹੈ। ਤਾਂ ਇਸਦਾ ਮਤਲਬ ਹੈ ਕਿ ਇਹ ਦੂਜੇ ਰਾਜਾਂ ਦੇ ਵਿੱਚ ਵੀ ਇਹ ਗੱਲ ਜਿਹੜੀ ਹੈ ਹੋਣ ਦੇ ਆਸਾਰ ਹਨ। ਤਾਂ ਉਸਦੇ ਨਾਲ ਜਿਹੜਾ ਹੈ ਇਹ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਮਜ਼ਦੂਰ ਹਨ ਉਹਨਾਂ ਦੀ ਹਾਲਤ ਜਿਹੜੀ ਹੈ ਹੋਰ ਖਰਾਬ ਹੋਵੇਗੀ। ਦੂਸਰਾ ਇਸਦਾ ਪੱਖ ਇਹ ਵੀ ਹੈ ਕਿ ਜਿਹੜੇ ਕੌਮਾਂਤਰੀ ਪੱਧਰ ਦੇ ਉੱਤੇ ਵੀ ਮਜ਼ਦੂਰਾਂ ਦੇ ਹੱਕਾਂ ਦੇ ਬਾਰੇ ਇਹ ਆਪਾਂ ਭਾਰਤ ਜਿਹੜਾ ਹੈ ਸਿਗਨੇਟਰੀ ਹੈ, ਭਾਰਤ ਨੇ ਸਾਖਰ ਕੀਤੇ ਹਨ ਉਸ ਜਿਹੜੀ ਸੰਧੀ ਦੇ ਉੱਤੇ ਕੌਮਾਂਤਰੀ ਸੰਧੀ ਦੇ ਉੱਤੇ ਜਿਸ ਦੇ ਵਿੱਚ ਇਹ ਲਿਖਿਆ ਹੈ ਕਿ ਭਾਰਤ ਜਿਹੜਾ ਹੈ ਉਹ ਕੌਮਾਂਤਰੀ ਤੌਰ ਦੇ ਉੱਤੇ ਮਜ਼ਦੂਰਾਂ ਦੇ ਹੱਕਾਂ ਦੇ ਜਿਹੜੇ ਨਿਯਮ ਹਨ ਉਹਨਾਂ ਨੂੰ ਪਾਲਣਾ ਕਰੇਗਾ ਅਤੇ ਉਸੇ ਦੇ ਆਧਾਰ ਦੇ ਉੱਤੇ ਹੀ ਕਿਰਤ ਕਾਨੂੰਨ ਬਣੇ ਸਨ। ਪਰ ਹੁਣ ਇਹ ਕਾਨੂੰਨ ਰੱਦ ਕੀਤੇ ਜਾਣ ਦੇ ਕਰਕੇ 3 ਸਾਲ ਦੇ ਲਈ ਇਹਨਾਂ ਰਾਜਾਂ ਦੇ ਵਿੱਚ ਤਾਂ ਇਹ ਸਮੱਸਿਆ ਜਿਹੜੀ ਹੈ ਹੋਰ ਵੀ ਦੀਰਘ ਹੋਵੇਗੀ।
ਬਿਲਕੁਲ ਪ੍ਰੋਫੈਸਰ ਸਾਹਿਬ, ਸਾਡੇ ਨਾਲ ਕੁਝ ਸਰੋਤੇ ਵੀ ਜੁੜੇ ਨੇ ਇਸ ਵਕਤ ਤੇ ਉਹਨਾਂ ਨੇ ਕੁਝ ਸਵਾਲ ਵੀ ਨੇ ਤੇ ਗੱਲਬਾਤ ਉਹਨਾਂ ਨੇ ਸਾਂਝੀ ਕੀਤੀ। ਸਭ ਤੋਂ ਪਹਿਲਾਂ ਪਾਲ ਸ਼ਰਮਾ ਜੀ ਨਿਊਯਾਰਕ ਤੋਂ ਨੇ ਤੇ ਕਹਿੰਦੇ ਨੇ ਕਿ ਡਿੰਪਲ ਜੀ ਬਹੁਤ ਵਧੀਆ ਜਾਣਕਾਰੀ ਤੇ ਅਸਲੀਅਤ ਸਰੋਤਿਆਂ ਦੇ ਸਾਹਮਣੇ ਪੇਸ਼ ਕਰ ਰਹੇ ਨੇ। ਸੋ ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੁੜਨ ਦੇ ਲਈ ਪਾਲ ਜੀ। ਤੇ ਨਾਲ ਹੀ ਸਾਡੇ ਕੋਲ ਸੁਨੇਹਾ ਕੁਵੈਤ ਤੋਂ ਵੀ ਆਇਆ ਹੈ। ਕੁਵੈਤ ਤੋਂ ਗੁਰਮੀਤ ਸਿੰਘ ਭੁੱਲਰ ਜੀ ਜੁੜੇ ਹੋਏ ਨੇ, ਵੀ ਪ੍ਰੋਗਰਾਮ ਨੂੰ ਸੁਣ ਰਹੇ ਨੇ, ਪਸੰਦ ਕਰਦੇ ਨੇ ਜੀ, ਬਹੁਤ ਸ਼ੁਕਰੀਆ। ਤੇ ਗੁਰਿੰਦਰਪਾਲ ਸਿੰਘ ਜੀ ਜੋ ਕਿ ਪੰਜਾਬ ਤੋਂ ਹੀ ਪ੍ਰੋਗਰਾਮ ਨੂੰ ਸੁਣ ਰਹੇ ਨੇ, ਤੇ ਉਹਨਾਂ ਦਾ ਵੀ ਇੱਕ ਸਵਾਲ ਹੈ ਪ੍ਰੋਫੈਸਰ ਸਾਹਿਬ। ਤੇ ਇਹ ਕਹਿੰਦੇ ਨੇ ਕਿ ਜਦੋਂ ਇਹ ਲੋਕਡਾਊਨ ਹੋਇਆ ਸੀ ਤਾਂ ਇਹ ਕੋਰੋਨਾ ਪੀੜਤਾਂ ਦੀ ਗਿਣਤੀ ਜਿਹੜੀ ਹੈ ਬਹੁਤ ਘੱਟ ਸੀ, ਪਰ ਹੁਣ 2 ਮਹੀਨੇ ਕਰਫਿਊ ਰਿਹਾ ਤੇ ਇਹ ਅੰਕੜੇ ਜਿਹੜੇ ਨੇ ਉਹ ਹਜ਼ਾਰਾਂ ਦੇ ਵਿੱਚ ਹੋ ਗਏ ਨੇ। ਹੁਣ ਕਰਫਿਊ ਵੀ ਖੁੱਲ ਗਿਆ ਤੇ ਹੁਣ ਕੀ ਹੋਏਗਾ, ਕੀ ਇਹ ਖੋਲਣਾ ਠੀਕ ਹੈ? ਸੋ ਇਸ ਸਬੰਧੀ ਪੁੱਛਣਾ ਚਾਹੁੰਦੇ ਨੇ ਜੀ।
ਇਸ ਦੇ ਵਿੱਚ ਜਿਹੜੀ ਸਵਾਲ ਇਹ ਗੁਰਿੰਦਰ ਜੀ ਦਾ ਸਵਾਲ ਹੈ।
ਹਾਂਜੀ ਹਾਂਜੀ ਜੀ ਬਿਲਕੁਲ
ਹਾਂਜੀ। ਤਾਂ ਗੁਰਿੰਦਰ ਜੀ ਇਹ ਜਿਹੜਾ ਹੈ ਸਰਕਾਰ ਦੇ ਕੋਲੇ ਜਿਹੜਾ ਹੈ ਉਹ ਦੋਵੇਂ ਪਾਸੇ ਹੀ ਹੈ, ਇੱਕ ਜਿਵੇਂ ਇਸ ਨੂੰ ਕੈਚ 22 ਸਿਚੁਏਸ਼ਨ ਕਹਿ ਦਿੰਦੇ ਹਨ ਕਿ ਦੁਬਿਧਾ ਦੀ ਜਿਹੜੀ ਹੈ ਹਾਲਤ ਹੈ, ਸਥਿਤੀ ਹੈ। ਜੇਕਰ ਸਰਕਾਰ ਇਸ ਨੂੰ ਲੋਕਡਾਊਨ ਨੂੰ ਜ਼ਿਆਦਾ ਚਿਰ ਕਰਦੀ ਹੈ ਤਾਂ ਜਿਸ ਤਰੀਕੇ ਦੇ ਨਾਲ ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿੰਦੀ ਹੈ ਕਿ ਉਸ ਨੂੰ ਥੋੜਾ ਵਧਾਇਆ ਵੀ ਜਾ ਸਕਦਾ ਹੈ, ਪਰ ਦੂਜੇ ਪਾਸੇ WTO ਜਾਂ ਹੋਰ ਸੰਸਥਾਵਾਂ ਨੇ ਉਹ ਕਹਿ ਰਹੀਆਂ ਕਿ ਜਿੰਨਾ ਜ਼ਿਆਦਾ ਵਧੂਗਾ ਉਨੀ ਚਿਰ ਦੇ ਲਈ ਆਰਥਿਕ ਮੰਦੀ ਤੋਂ ਉਭਰਨਾ ਵੀ ਸਾਡੇ ਲਈ ਉਨਾ ਔਖਾ ਹੋਈ ਜਾ ਰਹੇਗਾ। ਦੂਜੇ ਪਾਸੇ ਇਹ ਵੀ ਹੈ ਕਿ ਜਿੰਨਾ ਆਪਾਂ ਜੇ ਆਪਾਂ ਖੁੱਲ ਦਿੰਦੇ ਹਾਂ ਤਾਂ ਉਸ ਦੇ ਨਾਲ ਬਿਮਾਰੀ ਦੇ ਫੈਲਣ ਦਾ ਵੀ ਖਤਰਾ ਹੈ। ਤਾਂ ਦੋਹੇ ਚੀਜ਼ਾਂ ਹੀ ਹਨ, ਇਸ ਕਰਕੇ ਸਰਕਾਰ ਨੇ ਕੁਛ ਦੇਰ ਦੇ ਲਈ ਲੋਕਡਾਊਨ ਕਰਫਿਊ ਵੀ ਰੱਖਿਆ ਹੈ, ਜਿਵੇਂ ਪੰਜਾਬ ਦੇ ਵਿੱਚ ਲੋਕਡਾਊਨ ਵੀ ਰੱਖਿਆ ਹੈ ਤੇ ਹੁਣ ਵੀ ਲੋਕਡਾਊਨ ਪ੍ਰੈਜੈਂਟਲੀ ਜਿਹੜਾ ਹੈ ਚੱਲ ਰਿਹਾ ਹੈ ਅਤੇ ਕੁਛ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਉਹ ਈਜ਼ ਆਊਟ ਕਰ ਰਹੇ ਹਨ ਲੋਕਾਂ ਦੇ। ਇਸ ਦੇ ਵਿੱਚ ਹਰੇਕ ਚੀਜ਼ ਦੇ ਵਿੱਚ ਜਿਹੜੀ ਹੈ ਕੋਈ ਵੀ ਸਰਕਾਰ ਇਕੱਲੀ ਜ਼ਿੰਮੇਵਾਰ ਨਹੀਂ ਹੁੰਦੀ, ਉਸ ਦੇ ਵਿੱਚ ਜਨਤਕ ਜਿਹੜੇ ਸਮਰਥਨ ਹੈ ਉਹ ਵੀ ਜ਼ਰੂਰੀ ਹੈ। ਹੁਣ ਅਸੀਂ 2 ਮਹੀਨੇ ਦੇ ਵਿੱਚ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਵੀ ਲੱਗ ਗਿਆ ਹੈ, ਹਰੇਕ ਇਨਸਾਨ ਇਸ ਗੱਲ ਤੋਂ ਚੇਤਨ ਹੈ, ਪਤਾ ਹੈ ਕਿ ਮੂੰਹ ਬੰਨ ਕੇ ਰੱਖਣਾ ਹੈ, ਦੂਸਰਾ ਜਿਹੜਾ ਹੈ ਹੱਥ ਧੋਣੇ ਹਨ, ਦੂਸਰੇ ਬੰਦੇ ਦੇ ਨੇੜੇ ਨਹੀਂ ਜਾਣਾ ਹੈਗਾ। ਤਾਂ ਇੱਕ ਉਹ ਸਾਨੂੰ ਹੁਣ ਆਦਤ ਹੀ ਬਣਾਉਣੀ ਪਵੇਗੀ ਅਤੇ ਇਹ ਨਹੀਂ ਕਿ ਅਸੀਂ ਇਸ ਨੂੰ ਇਨਡੈਫੀਨੇਟ ਟਾਈਮ ਦੇ ਲਈ ਤਾਂ ਇਹ ਲੋਕਡਾਊਨ ਨਹੀਂ ਰੱਖਿਆ ਜਾ ਸਕਦਾ।
ਬਿਲਕੁਲ। ਅੱਛਾ ਇੱਕ ਸਵਾਲ ਹੋਰ ਹੈ ਇਹਨਾਂ ਦਾ, ਇਹਨਾਂ ਨੇ ਪੁੱਛਿਆ ਪ੍ਰੋਫੈਸਰ ਸਾਹਿਬ ਕਿ ਸਰਕਾਰ ਦੇ ਕੋਲ ਇੰਨਾ ਪੈਸਾ ਇਕੱਠਾ ਹੋ ਗਿਆ ਪਰ ਇਹ ਫੰਡ ਕਦੋਂ ਵੰਡੇਗੀ ਸਰਕਾਰ, ਹੁਣ ਕੀ ਸੋਚ ਰਹੀ ਹੈ ਇਸ ਦੇ ਪਿੱਛੇ ਜੀ?
ਸਰਕਾਰ ਕੋਲ ਕਿਹੜੇ ਫੰਡ ਇਕੱਠੇ ਹੋਏ ਹਨ? ਸਰਕਾਰ ਦੇ ਕੋਲ ਤਾਂ ਇਸ ਟਾਈਮ ਦੇ ਉੱਤੇ GST ਜੋ ਪੰਜਾਬ ਸਰਕਾਰ ਹੈ ਜਾਂ ਕੇਂਦਰ ਸਰਕਾਰ ਹੈ, ਕੇਂਦਰ ਸਰਕਾਰ ਦੇ ਕੋਲ GST ਹੈ ਤੇ ਇਨਕਮ ਟੈਕਸ ਹੈ, ਇਹ 2 ਸਰੋਤ ਹੁੰਦੇ ਨੇ
ਜੀ,
ਤੇ ਜਾਂ ਕਾਰਪੋਰੇਸ਼ਨ ਟੈਕਸ ਹੁੰਦਾ ਹੈ। ਕਿਉਂਕਿ ਸਾਰਾ ਵਪਾਰ ਹੀ ਬੰਦ ਹੋ ਗਿਆ, ਵਣਜ ਬੰਦ ਹੋਣ ਦੇ ਕਰਕੇ GST ਤੋਂ ਟੈਕਸ ਆਉਣਾ ਸੀ, ਇਨਕਮ ਟੈਕਸ ਆਉਣਾ ਹੈ, ਤਾਂ ਉਹ ਤਾਂ ਘਟਿਆ ਹੈ ਫੰਡ, ਤਾਂ ਕੋਈ ਇਹਨਾਂ ਦੇ ਕੋਲੇ ਨਹੀਂ ਆਏਗੀ
ਜੀ। ਸੋ ਪ੍ਰੋਫੈਸਰ ਸਾਹਿਬ ਪੰਜਾਬ ਸਟੇਟ ਟੈਕਸ ਆਫਿਸਰ ਵੀ ਇਨਕਮ ਟੈਕਸ ਆਫਿਸਰ ਵੀ ਨੇ ਤੇ ਬਿਹਤਰ ਜਾਣਦੇ ਨੇ ਕਿ ਇਸ ਵਕਤ ਕਿਸ ਤਰ੍ਹਾਂ ਦੀ ਸਥਿਤੀ ਜਿਹੜੀ ਆਰਥਿਕ ਸਥਿਤੀ ਹੈ ਉਹ ਚੱਲ ਰਹੀ ਹੈ ਪੂਰੇ ਭਾਰਤ ਦੇ ਵਿੱਚ। ਤੇ ਮਜ਼ਦੂਰਾਂ ਦੀ ਅਸੀਂ ਗੱਲ ਕਰ ਰਹੇ ਸੀ ਪ੍ਰੋਫੈਸਰ ਸਾਹਿਬ, COVID-19 ਜਿਹੜੀ ਮਹਾਮਾਰੀ ਹੈ ਇਸ ਦੌਰਾਨ ਮਜ਼ਦੂਰਾਂ ਦੇ ਬਾਰੇ ਮੱਧ ਜਮਾਤੀ ਲੋਕਾਂ ਮਤਲਬ ਜਿਹੜੇ ਮਿਡਲ ਕਲਾਸ ਲੋਕ ਨੇ ਤੇ ਅਮੀਰ ਲੋਕ ਨੇ ਉਹਨਾਂ ਦਾ ਕਿਹੋ ਜਿਹਾ ਨਜ਼ਰੀਆ ਇਸ ਵਕਤ ਦਿਖਾਈ ਦੇ ਰਿਹਾ?
ਹਾਂਜੀ, ਜਿਵੇਂ ਆਪਾਂ ਪਹਿਲਾਂ ਵੀ ਸਵਾਲ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਜਿਹੜਾ ਲੋਕਾਂ ਦਾ ਨਜ਼ਰੀਆ ਜਿਹੜਾ ਹੈ ਉਹ ਬਦਲਣ ਦੀ ਲੋੜ ਹੈ। ਜਿਹੜੇ ਸਾਡੇ ਅਸੀਂ ਧਰਮ ਦੀ, ਵਿਰਸੇ ਦੀ, ਚੰਗੀਆਂ ਗੱਲਾਂ, ਕਦਰਾਂ ਕੀਮਤਾਂ ਦੀ ਗੱਲ ਤਾਂ ਬਹੁਤ ਕਰਦੇ ਹਾਂ, ਪਰ ਉਹ ਸਾਡੇ ਲਈ ਇੱਕ ਇਸ ਇੱਥੇ ਤੱਕ ਸੀਮਤ ਰਹਿ ਜਾਂਦੀਆਂ ਨੇ ਕਿ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਪਾਠ ਕਰ ਲਿਆ ਤਾਂ ਉਸ ਦੇ ਨਾਲ ਕੋਈ ਇੱਕ ਜਾਦੂ ਹੋ ਜਾਵੇਗਾ ਤੇ ਅਸੀਂ ਬਦਲ ਜਾਵਾਂਗੇ ਜਾਂ ਸਾਡਾ ਜਿਹੜਾ ਭਵਿੱਖ ਹੈ ਵਧੀਆ ਹੋ ਜਾਵੇਗਾ। ਜਿਹੜਾ ਸਾਡਾ ਧਰਮ ਹੈ, ਸਾਡੀ ਨੈਤਿਕ ਕਦਰਾਂ ਕੀਮਤਾਂ ਨੇ
ਜੀ,
ਉਹ ਸਾਨੂੰ ਇਹ ਸਿਖਾਉਂਦੀਆਂ ਨੇ ਕਿ ਅਸੀਂ ਦੂਜਿਆਂ ਦੇ ਪ੍ਰਤੀ ਪਿਆਰ, ਅਪਣੱਤ, ਮੁਹੱਬਤ, ਭਾਈਚਾਰੇ ਵਾਲੀ ਭਾਵਨਾ ਜਿਹੜੀ ਹੈ ਉਸ ਦੇ ਨਾਲ ਦੂਜਿਆਂ ਦੇ ਨਾਲ ਬੀਤੀ ਹੈ, ਪਰ ਇਹ ਚੀਜ਼ ਨਹੀਂ ਦਿਖਾਈ ਦੇ ਰਹੀ ਗੀ। ਜਿਹੜਾ ਮਿਡਲ ਕਲਾਸੀ ਜਿਹੜੀ ਸੋਚ ਹੈ ਉਹ ਇੱਥੇ ਹੀ ਠਹਿਰੀ ਹੈ ਕਿ ਅਸੀਂ ਆਪ ਸੁਰੱਖਿਅਤ ਹਾਂ ਜਾਂ ਨਹੀਂ ਹਾਂ, ਦੂਸਰੇ ਦੇ ਬਾਰੇ ਸੋਚ ਨਹੀਂ ਰਹੇ ਗੇ। ਸਾਡੀ ਉਦਾਸੀਨਤਾ ਜਿਹੜੀ ਹੈ ਉਹ ਇਸ ਤਰ੍ਹਾਂ ਹੈ ਕਿ ਅਸੀਂ ਦੂਸਰੇ ਗਰੀਬ ਲੋਕ ਹਨ ਜਾਂ ਜਿਹੜੇ ਸਾਧਨਹੀਨ ਲੋਕ ਹਨ, ਜਿਹੜੇ ਆਰਥਿਕ ਸਤਰ ਦੇ ਉੱਤੇ ਜਿਹੜੇ ਪਛੜੇ ਲੋਕ ਹਨ ਉਹਨਾਂ ਨੂੰ ਅਸੀਂ ਜਾਂ ਜਿਹੜੇ ਮਜ਼ਦੂਰ ਨੇ ਕੰਮ ਕਰਨ ਵਾਲੇ ਨੇ ਅਸੀਂ ਉਹਨਾਂ ਨੂੰ ਇੰਜ ਸਮਝਦੇ ਹਾਂ ਜਿਵੇਂ ਇਹ ਕਿਤੇ ਓਪਰੇ ਹੁੰਦੇ ਆ ਕਿਸੇ ਹੋਰ ਗ੍ਰਹਿ ਦੇ ਲੋਕ ਹੁੰਦੇ ਨੇ। ਇਹ ਜਿਹੜੀ ਮਾਨਸਿਕਤਾ ਹੈ ਉਹ ਬਦਲਣ ਦੀ ਲੋੜ ਹੈ ਕਿਉਂਕਿ ਹਰ ਜੇ ਇਹ ਲੋਕ ਹਨ 90% ਕੰਮ ਲੋਕ ਹਨ ਜਿਹੜੇ ਗਰੀਬ ਹਨ ਤੇ ਜਿਹੜੇ ਕਿ ਕੰਮ ਕਰਦੇ ਹਨ ਜਿਨ੍ਹਾਂ ਜਿਹੜੇ ਮੈਨੁਅਲੀ ਹੱਥਾਂ ਦੇ ਨਾਲ ਫੈਕਟਰੀਆਂ ਦੇ ਵਿੱਚ ਕਾਰਖਾਨਿਆਂ ਦੇ ਵਿੱਚ ਕੰਮ ਕਰਦੇ ਨੇ ਅਤੇ ਉਹਨਾਂ ਦੇ ਕਰਕੇ ਇਹ ਦੁਨੀਆ ਖੜੀ ਹੈ ਤੇ ਜੇਕਰ ਅਸੀਂ ਉਹਨਾਂ ਨੂੰ ਨਿਗੇਟ ਕਰਾਂਗੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਇਹ ਮਾੜੇ ਹਨ ਜਾਂ ਇਹ ਕਿਹੋ ਜਿਹੇ ਹਨ ਇਹ ਗੰਦੇ ਹਨ ਤਾਂ ਫਿਰ ਜੇ ਇਹ ਨਹੀਂ ਹੋਣਗੇ ਤਾਂ ਇਹ ਕੰਮ ਕੌਣ ਕਰੇਗਾ ਇਹ ਹਨਾ ਕੁਰਸੀ ਦੇ ਉੱਤੇ ਤਾਂ ਹਰੇਕ ਬੈਠ ਜਾਵੇਗਾ ਕੁਰਸੀ ਦੇ ਉੱਤੇ ਬੈਠ ਕੇ ਕਿਉਂਕਿ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਲੀਡਰ ਬਣਨਾ ਅਫਸਰ ਬਣਨਾ ਜਿਹੜਾ ਹੈ ਜਦੋਂ ਤੁਸੀਂ ਬੈਠੇ ਹੋ ਤਾਂ ਆਪਣੇ ਆਪ ਕੰਮ ਆਉਣ ਲੱਗ ਜਾਂਦਾ ਹੈ ਕੋਈ ਥੋੜਾ ਸਿੱਖ ਕੇ ਕੋਈ ਵਧੀਆ ਕਰ ਲੈਂਦਾ ਕੋਈ ਘਟੀਆ ਕਰ ਲੈਂਦਾ ਪਰ ਕੰਮ ਚਲਾ ਲੈਂਦਾ ਅਗਲਾ ਪਰ ਹਰ ਬੰਦਾ ਜਿਹੜਾ ਹੈ ਇਹ ਮਜ਼ਦੂਰਾਂ ਵਾਲਾ ਜਿਹੜਾ ਕੰਮ ਕਰਨਾ ਹੈ ਇੰਨਾ ਔਖਾ ਕੰਮ ਕਰਨਾ ਉਹ ਹਰੇਕ ਦੇ ਵੱਸ ਦਾ ਰੋਗ ਨਹੀਂ ਇਹ ਸਾਨੂੰ ਇਹ ਸਮਝਣਾ ਪਵੇਗਾ ਤੇ ਸਾਨੂੰ ਬਚਪਨ ਤੋਂ ਹੀ ਆਪਣੇ ਜਿਹੜੇ ਬੱਚੇ ਹਨ ਉਹਨਾਂ ਦੇ ਵਿੱਚ ਇਹੋ ਜਿਹੀਆਂ ਕਦਰਾਂ ਕੀਮਤਾਂ ਪੈਦਾ ਕਰਨੀਆਂ ਚਾਹੀਦੀਆਂ ਕਿ ਉਹ ਦੂਸਰਿਆਂ ਦੇ ਪ੍ਰਤੀ ਇੱਕ ਸੰਵੇਦਨਸ਼ੀਲਤਾ ਵਾਲਾ ਜਿਹੜਾ ਵਿਵਹਾਰ ਹੈ ਉਹ ਹੋਵੇ।
ਬਹੁਤ ਵਧੀਆ। ਸੋ ਇਹ ਲੋਕਾਂ ਦੇ ਲਈ ਤਾਂ ਬਿਲਕੁਲ ਇਹ ਸੁਝਾਅ ਪਰ ਇਸ ਸੰਬੰਧ ਵਿੱਚ ਜੇ ਸਰਕਾਰ ਨੂੰ ਕੋਈ ਸੁਝਾਅ ਦੇਣਾ ਹੋਵੇ ਤਾਂ ਪ੍ਰੋਫੈਸਰ ਸਾਹਿਬ ਉਹ ਕੀ ਹੋਵੇਗਾ?
ਸਰਕਾਰ ਨੂੰ ਮੇਰਾ ਇਹੀ ਹੈ ਕਿ ਜਿਹੜਾ ਇਹ 3 ਸਾਲਾਂ ਦੇ ਲਈ ਇਹਨਾਂ ਨੇ ਕਿਰਤ ਕਾਨੂੰਨ ਜਿਹੜੇ ਨੇ ਉਹ ਖਤਮ ਕੀਤੇ ਹਨ ਤਾਂ ਉਹ ਖਤਮ ਨਾ ਕੀਤੇ ਜਾਣ ਕਿਉਂਕਿ ਅਦਰਵਾਈਜ਼ ਵਪਾਰੀ ਜਿਹੜਾ ਹੈ ਵਪਾਰੀ ਨੇ ਤਾਂ ਇਹ ਵਪਾਰੀਆਂ ਦਾ ਵੀ ਨੁਕਸਾਨ ਹੋਇਆ ਹੈ ਬਟ ਵਪਾਰੀਆਂ ਦੇ ਨਾਲ ਹੀ ਇਹਨਾਂ ਦੇ ਹਿੱਤ ਜੁੜੇ ਹਨ ਦੋਹਾਂ ਦੇ ਹਿੱਤ ਆਪਸ ਦੇ ਵਿੱਚ ਜੁੜੇ ਹੋਏ ਹਨ। ਜੇਕਰ ਅਸੀਂ ਕਿਰਤ ਕਾਨੂੰਨਾਂ ਦੇ ਉੱਤੇ ਛਾਪਾ ਮਾਰਦੇ ਹਾਂ ਉਹਨਾਂ ਨੂੰ ਖਤਮ ਕਰਦੇ ਹਾਂ ਤਾਂ ਉਸ ਦੇ ਵਿੱਚ ਮਜ਼ਦੂਰ ਦੁਖੀ ਹੋਵੇਗਾ ਤੇ ਦੁਖੀ ਮਜ਼ਦੂਰ ਜਿਹੜਾ ਹੈ ਉਹ ਕੰਮ ਵੀ ਸਹੀ ਢੰਗ ਦੇ ਨਾਲ ਨਹੀਂ ਕਰ ਸਕੇਗਾ ਇਸ ਦੇ ਨਾਲ ਉਤਪਾਦਨ ਦਾ ਜਿਹੜਾ ਹੈ ਘੱਟ ਪਵੇਗਾ ਉਤਪਾਦਨ ਘਟੇਗਾ ਵਪਾਰੀ ਦੀ ਕਮਾਈ ਵੀ ਘਟੇਗੀ ਵਪਾਰੀ ਦੀ ਕਮਾਈ ਘਟੇਗੀ ਤਾਂ ਸਰਕਾਰ ਨੂੰ ਜਿਹੜਾ ਟੈਕਸ ਹੈ ਉਹ ਵੀ ਘਟੇਗਾ
ਜੀ।
ਇੱਕ ਇਹ ਵੀ ਹੈ ਤੇ ਦੂਸਰਾ ਮੇਰਾ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਵਪਾਰੀ ਜਿਹੜੇ ਗਰੀਬ ਹਨ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਟਾਰਗੇਟ ਕੀਤਾ ਜਾਵੇ ਮੈਨ ਟੂ ਮੈਨ ਕਿ ਉਹਨਾਂ ਤੱਕ ਉਹ ਪਹੁੰਚ ਰਿਹਾ ਹੈ ਪੈਸਾ ਜਾਂ ਜੋ ਉਹਨਾਂ ਨੂੰ ਖਾਣਾ ਜਾਂ ਹੋਰ ਹੈ ਤਾਂ ਜੋ ਇਹ ਜਿਹੜੀਆਂ ਸਮੱਸਿਆਵਾਂ ਹਨ ਕਿ ਮਜ਼ਦੂਰ ਜਿਵੇਂ ਮਾਈਗ੍ਰੇਟ ਕਰਦੇ ਹਨ ਤੇ ਉਹਨਾਂ ਦੇ ਰਾਹ ਵਿੱਚ ਐਕਸੀਡੈਂਟ ਹੋ ਰਹੇ ਹਨ ਜਾਂ ਸੁਸਾਈਡਸ ਹੋ ਰਹੇ ਇਹ ਘਟਨਾਵਾਂ ਦਿਖਾਈ ਦਿੰਦੀਆਂ ਹਨ ਤਾਂ ਇਹਦਾ ਮਤਲਬ ਹੈ ਕਿ ਸਾਡੇ ਢਾਂਚੇ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਹੈ ਉਹ ਕੋਈ ਚੂਲ ਢਿੱਲੀ ਹੈ ਤਾਂ ਉਹ ਅੰਗਰੇਜ਼ੀ ਚ ਮੁਹਾਵਰਾ ਹੈ ਚੇਨ ਇਜ਼ ਐਜ਼ ਸਟਰੋਂਗ ਐਜ਼ ਇਟਸ ਵੀਕੈਸਟ ਲਿੰਕ ਤਾਂ ਉਹ ਵੀਕੈਸਟ ਲਿੰਕ ਜਿਹੜੇ ਹਨ ਉਹਨਾਂ ਨੂੰ ਰੈਕੋਗਨਾਈਜ਼ ਕਰਕੇ ਪਛਾਣ ਕੇ ਉਹਨਾਂ ਨੂੰ ਬੰਦ ਕਰਨ ਦੀ ਲੋੜ ਹੈ।
ਬਿਲਕੁਲ। ਤੇ ਜੇ ਅਸੀਂ ਪੂਰੀ ਦੁਨੀਆਂ ਦੀ ਗੱਲ ਕਰੀਏ ਫਿਲਹਾਲ ਭਾਰਤ ਦੀ ਗੱਲ ਤਾਂ ਤੁਸੀਂ ਕਰ ਲਈ ਔਰ ਭਾਰਤ ਦੇ ਵਿੱਚ ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਜਿਹੜੇ ਕਿਸ ਤਰ੍ਹਾਂ ਦੇ ਹਾਲਾਤ ਨੇ ਪਰ ਜੇ ਅਸੀਂ ਦੂਜੇ ਦੇਸ਼ਾਂ ਦੀ ਗੱਲ ਕਰੀਏ ਤੇ ਉੱਥੇ ਮਜ਼ਦੂਰਾਂ ਦੇ ਹਿੱਤਾਂ ਦੀ ਸੁਰੱਖਿਆ ਦੇ ਲਈ ਕੀ ਕੀਤਾ ਗਿਆ?
ਜਿਹੜੇ ਫਰਾਂਸ ਹੈ ਜਾਂ ਸਪੇਨ ਹੈ ਜਾਂ USA ਹੈ ਇੱਥੇ ਇਸ ਦੀ ਇਟਲੀ ਦੇ ਵਿੱਚ ਜਿਹੜੀ COVID-19 ਦੀ ਕੋਰੋਨਾ ਵਾਇਰਸ ਦੀ ਮਾਰ ਜਿਹੜੀ ਆ ਉਹ ਸਭ ਤੋਂ ਵੱਧ ਪਈ ਹੈ ਪਰ ਉਹਨਾਂ ਨੇ ਮਜ਼ਦੂਰਾਂ ਦੇ ਹੱਕਾਂ ਨੂੰ ਦੀ ਸੁਰੱਖਿਆ ਕਰਨ ਦੇ ਲਈ ਕਿਰਤ ਕਾਨੂੰਨ ਜਿਹੜੇ ਹਨ ਉਹਨਾਂ ਨੂੰ ਮਜ਼ਬੂਤ ਕੀਤਾ ਹੈ ਪਹਿਲੇ ਨੰਬਰ ਦੇ ਉੱਤੇ ਅਸੀਂ ਉਹਨਾਂ ਨੂੰ ਨਰਮ ਕੀਤਾ ਹੈ ਉਹਨਾਂ ਨੇ ਮਜ਼ਬੂਤ ਕੀਤਾ ਹੈ। ਦੂਸਰਾ ਉੱਥੇ ਇਹ ਕਿਤੇ ਇਹੋ ਜਿਹੀਆਂ ਘਟਨਾਵਾਂ ਨਹੀਂ ਸਾਹਮਣੇ ਆ ਰਹੀਆਂ ਕਿ ਕੋਈ ਲੋਕ ਜਿਹੜਾ ਲੋਕ ਕੋਰੋਨਾ ਦੇ ਨਾਲ ਤਾਂ ਡੈਥ ਹੋ ਰਹੀ ਹੈ ਪਰ ਆਰਥਿਕ ਮਜ਼ਬੂਰੀਆਂ ਦੇ ਕਰਕੇ ਲੋਕਾਂ ਦੇ ਦੁਆਰਾ ਮਤਲਬ ਆਤਮ ਹੱਤਿਆ ਕਰਨਾ ਜਾਂ ਹਾਦਸੇ ਹੋਣਾ ਜਾਂ ਕਰਮਚਾਰੀਆਂ ਜਾਂ ਮਤਲਬ ਸਥਾਪਤੀ ਦੇ ਪੱਧਰ ਦੇ ਉੱਤੇ ਸਰਕਾਰ ਦੇ ਪੱਧਰ ਦੇ ਉੱਤੇ ਉਹਨਾਂ ਦੀ ਅਣਦੇਖੀ ਜਾਂ ਉਹਨਾਂ ਦੇ ਕੋਈ ਕੁਟਾਈਆਂ ਇਹ ਜਿਹੜੇ ਹਨ ਉਹ ਦਿਖਾਈ ਨਹੀਂ ਦਿੱਤੀਆਂ ਗਈਆਂ ਉਹਨਾਂ ਦੇ ਦੁਆਰਾ ਲੇਬਰ ਵਰਕਿੰਗ ਕਲਾਸ ਹੈ ਲੇਬਰ ਕਲਾਸ ਹੈ ਉਹਨਾਂ ਦੀਆਂ ਸਹੂਲਤਾਂ ਜਿਹੜੀਆਂ ਹਨ ਉਹਨਾਂ ਦੇ ਵਿੱਚ ਵਾਧਾ ਹੀ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਰੈਕੋਗਨਾਈਜ਼ ਕਰਕੇ ਉਹਨਾਂ ਨੂੰ ਖਾਣਾ ਜਾਂ ਪੈਸਾ ਜਿਹੜਾ ਹੈ ਪਹੁੰਚਾਉਣ ਦੇ ਪ੍ਰਬੰਧ ਕੀਤੇ ਗਏ ਹਨ। ਇਹ ਚੀਜ਼ ਜਿਹੜੀ ਹੈ ਸਾਨੂੰ ਵੀ ਉਹਨਾਂ ਦੇਸ਼ਾਂ ਤੋਂ ਸਬਕ ਲੈਣ ਦੀ ਮੇਰਾ ਖਿਆਲ ਲੋੜ ਹੈ
ਜੀ। ਬਿਲਕੁਲ। ਸੋ ਕਿਤੇ ਨਾ ਕਿਤੇ ਉਹ ਜਿਹੜੇ ਦੇਸ਼ ਨੇ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਲੋਕ ਜਿਨ੍ਹਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਨੇ ਕਿਤੇ ਨਾ ਕਿਤੇ ਉਹ ਪੈਸੇ ਜਿਹੜੇ ਨੇ ਘਰਾਂ ਦੇ ਵਿੱਚ ਜਾਂ ਉਹਨਾਂ ਨੂੰ ਬਣਦਾ ਜਿਹੜਾ ਉਹਨਾਂ ਦਾ ਹੱਕ ਹੈ ਉਹ ਦਿੱਤਾ ਵੀ ਜਾ ਰਿਹਾ। ਪਰ ਭਾਰਤ ਦੇ ਵਿੱਚ ਜੇ ਅਸੀਂ ਕੰਪੈਰੀਜ਼ਨ ਕਰਦੇ ਹਾਂ ਤੇ ਅਸੀਂ ਵੇਖਦੇ ਹਾਂ ਕਿ ਹਜੇ ਵੀ ਬਹੁਤ ਸਾਰੇ ਇੱਦਾਂ ਦੇ ਲੋਕ ਨੇ ਜੋ ਅਸੀਂ ਉਡੀਕ ਦੇ ਵਿੱਚ ਨੇ ਕਿ ਸਾਨੂੰ ਰਿਲੀਫ ਫੰਡ ਜਿਹੜਾ ਹੈ ਉਹ ਕਦੋਂ ਮਿਲੇਗਾ, ਸਾਨੂੰ ਕਦੋਂ ਤੱਕ ਮਤਲਬ ਅਸੀਂ ਇਸ ਤਰੀਕੇ ਨਾਲ ਰਵਾਂਗੇ। ਸੋ ਮੇਰੇ ਖਿਆਲ ਨਾਲ ਇਸੇ ਕਰਕੇ ਜਿਹੜਾ ਲਾਕਡਾਊਨ ਖੁੱਲਿਆ ਹੈ ਆਰਥਿਕ ਸਥਿਤੀ ਨੂੰ ਠੀਕ ਕਰਨ ਦੇ ਲਈ। ਜਾਂਦੇ ਜਾਂਦੇ ਇੱਕ ਹੋਰ ਸਵਾਲ ਸਾਡੇ ਕੋਲ ਆਇਆ ਹੈ, ਮੇਰੇ ਖਿਆਲ ਨਾਲ ਕਾਫੀ ਸਾਰੇ ਲੋਕਾਂ ਦਾ ਸਵਾਲ ਹੋਏਗਾ, ਬਹੁਤ ਸਾਰੇ ਸਰੋਤੇ ਇਸ ਬਾਰੇ ਜਾਣਨਾ ਚਾਹੁੰਦੇ ਹੋਣਗੇ। ਪਾਲ ਜੀ ਨੇ ਪੁੱਛਿਆ ਕਹਿੰਦੇ ਕਿ ਕੋਰੋਨਾ ਵਾਇਰਸ ਦਾ ਜਿਹੜਾ ਪ੍ਰਕੋਪ ਹੈ ਗਰਮੀਆਂ ਦੇ ਵਿਚ ਘਟਣ ਦੇ ਚਾਂਸ ਤੇ ਸਰਦੀਆਂ ਦੇ ਵਿਚ ਕੋਰੋਨਾ ਦੇ ਹੋਰ ਵਧਣ ਦੇ ਚਾਂਸ, ਕੀ ਇਹ ਗੱਲ ਸੱਚ ਹੈ?
ਦੇਖੋ ਜੀ, ਮੈਂ ਵੈਸੇ ਸਿਹਤ ਮਾਹਰ ਤਾਂ ਨਹੀਂ ਹਾਂ, ਡਾਕਟਰ ਤਾਂ ਨਹੀਂ ਹੈ, ਇਸ ਦੇ ਬਾਰੇ ਡਾਕਟਰ ਹੀ ਦੱਸ ਸਕਦਾ ਹੈ। ਮੈਂ ਥੋੜਾ ਆਰਥਿਕ ਜਾਂ ਸਮਾਜਿਕ ਵਿਸ਼ਿਆਂ ਦੇ ਬਾਰੇ ਮੈਨੂੰ ਥੋੜਾ ਗਿਆਨ ਹੈ, ਪਰ ਜਿਹੜੀਆਂ ਜਿਸ ਤਰੀਕੇ ਦੇ ਨਾਲ ਆਪਾਂ ਪਿਛਲਾ ਜਿਹੜਾ ਰੁਝਾਨ ਹੈ ਦੇਖਦੇ ਹਾਂ ਤਾਂ ਅਫਰੀਕਾ ਵਰਗੇ ਦੇਸ਼ ਦੇ ਵਿਚ ਜਾਂ ਉਹ ਜਿਹੜੇ ਦੇਸ਼ ਬਿਲਕੁਲ ਇਕੁਏਟਰ ਦੇ ਨਾਲ ਹਨ ਜਾਂ ਕੈਂਸਰ ਲਾਈਨ ਆਫ ਕੈਂਸਰ ਜਿਹੜੀ ਹੈ ਉਸਦੇ ਨਾਲ ਹਨ, ਉਹਨਾਂ ਦੇਸ਼ਾਂ ਦੇ ਵਿਚ ਵੀ ਇਸ ਦਾ ਪ੍ਰਕੋਪ ਬਹੁਤ ਜ਼ਿਆਦਾ ਹੈ। ਬ੍ਰਾਜ਼ੀਲ ਅਰਜਨਟੀਨਾ ਵਰਗੇ ਦੇਸ਼ ਜਿਹੜੇ ਹਨ ਉਹ ਗਰਮ ਮੁਲਕ ਹਨ, ਅਫਰੀਕਾ ਵਰਗੇ ਮੁਲਕ ਜਿਹੜੇ ਹਨ ਉਹ ਗਰਮ ਮੁਲਕ ਹਨ, ਉਹਨਾਂ ਦੇ ਵਿਚ ਵੀ ਇਸ ਦਾ ਪ੍ਰਕੋਪ ਜਿਹੜਾ ਹੈ ਉਹ ਉਤਨਾ ਹੀ ਹੈ ਜਿੰਨਾ ਕਿ ਆਪਣੇ ਦੂਸਰੇ ਦੇਸ਼ਾਂ ਦੇ ਵਿਚ ਹੈ। ਤਾਂ ਇਸ ਦਾ ਅਰਥ ਇਹ ਹੈ ਕਿ ਇਸ ਦਾ ਜਿਹੜਾ ਹੈ ਗਰਮੀ ਦੇ ਨਾਲ ਜਾਂ ਸਰਦੀ ਦੇ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ। ਦੂਸਰਾ ਜਿਹੜਾ ਹੈ ਉਹ ਵਿਗਿਆਨੀਆਂ ਨੇ ਵੀ ਇਸ ਦੇ ਬਾਰੇ ਜਿਹੜਾ ਹੈ ਉਹ ਕਿਹਾ ਹੈ ਕਿ ਟੈਂਪਰੇਚਰ ਵਧਣ ਦੇ ਨਾਲ ਜਾਂ ਘਟਣ ਦੇ ਨਾਲ ਇਸ ਦੇ ਇਲਾਜ ਦੀ ਕੋਈ ਸੰਭਾਵਨਾ ਨਹੀਂ ਹੈ। ਇਸੇ ਕਰਕੇ ਤੇ ਤੀਸਰਾ ਇਹ ਵੀ ਹੈ ਕਿ ਇਹ ਜਿਹੜਾ ਵਾਇਰਸ ਹੈ ਉਹ ਇੱਕ ਮਿਊਟੇਟਰੀ ਵਾਇਰਸ ਹੈ ਅਤੇ ਉਹ ਸਮੇਂ ਦੇ ਨਾਲ ਬਦਲ ਰਿਹਾ ਹੈ, ਆਪਣੀ ਫਾਰਮੇਸ਼ਨ ਇਸ ਦੀ ਬਦਲ ਰਹੀ ਹੈ ਅਤੇ ਇਸੇ ਕਰਕੇ ਇਸ ਦਾ ਟੀਕਾ ਜਿਹੜਾ ਹੈ ਉਹ ਬਣਾਉਣ ਦੇ ਵਿੱਚ ਵੀ ਸਮੱਸਿਆ ਆ ਰਹੀ ਹੈ ਕਿਉਂਕਿ 15-20 ਦਿਨ ਦੇ ਬਾਅਦ ਇਹ ਆਪਣੀ ਜਿਹੜੀ ਸੰਰਚਨਾ ਹੈ, ਆਪਣੀ ਜਿਹੜੀ ਫਾਰਮੇਸ਼ਨ ਹੈ, ਬਣਤਰ ਹੈ ਜਿਹੜੀ ਉਹ ਬਦਲ ਰਿਹਾ ਹੈ। ਇਸ ਕਰਕੇ ਗਰਮੀ ਦੇ ਆਉਣ ਦੇ ਨਾਲ ਇਸ ਦੇ ਖਤਮ ਹੋਣ ਦੀ ਉਸ ਗਰਮੀ ਦੇ ਨਾਲ ਖਤਮ ਹੋਣ ਦਾ ਇਸਦੀ
ਜੀ ਜੀ ਬਿਲਕੁਲ। ਤੇ ਪ੍ਰੋਫੈਸਰ ਸਾਹਿਬ, ਜੇਕਰ ਅਸੀਂ ਇਹ ਵੀ ਗੱਲ ਕਰ ਲਈਏ ਕਿ ਕੋਰੋਨਾ ਵਾਇਰਸ ਦੇ ਸੰਬੰਧੀ ਬਿਲਕੁਲ ਜਿਹੜੀ ਵੈਕਸੀਨ ਹੈ ਉਸ ਨੂੰ ਤਿਆਰ ਕਰਨ ਦੇ ਲਈ ਬਹੁਤ ਜਦੋ ਜਹਿਦ ਦਾ ਕੰਮ ਜਿਹੜਾ ਚੱਲ ਰਿਹਾ, ਪਰ ਸੁਣਨ ਦੇ ਵਿਚ ਇਹ ਵੀ ਆਇਆ ਸੀਗਾ ਕਿ ਇਨਸਾਨਾਂ ਤੇ ਵੀ ਇਸਦਾ ਜਿਹੜਾ ਹੁਣ ਟ੍ਰਾਇਲ ਉਹ ਸ਼ੁਰੂ ਹੋਏਗਾ, ਕੁਛ ਇਸ ਤਰ੍ਹਾਂ ਦੀ ਵੀ ਖਬਰਾਂ ਆ ਰਹੀਆਂ ਨੇ
ਇਸ ਦੇ ਬਾਰੇ? ਤਾਂ ਟ੍ਰਾਇਲ ਪਹਿਲਾਂ ਜਾਨਵਰਾਂ ਦੇ ਉੱਤੇ ਹੁੰਦੇ ਹਨ, ਪਹਿਲਾਂ ਉਹ ਕੰਪਲੀਟ ਹੋਣਗੇ ਜਦੋਂ ਤਾਂ ਫਿਰ ਉਸ ਤੋਂ ਬਾਅਦ ਉਹ ਜਿਹੜਾ ਹੈ WHO ਦੇ ਦੁਆਰਾ ਪਰਮਿਸ਼ਨ ਦਿੱਤੀ ਜਾਂਦੀ ਹੈ ਅਤੇ ਉਹ ਅਜੇ ਨੇੜੇ ਨਹੀਂ ਹੈ, ਉਸ ਨੂੰ ਟਾਈਮ ਲੱਗੇਗਾ।
ਠੀਕ ਹੈ ਜੀ। ਤੇ ਤੁਸੀਂ ਜਾਂਦੇ ਜਾਂਦੇ ਕੋਈ ਹੋਰ ਸੁਨੇਹਾ ਤੁਸੀਂ ਦੇਣਾ ਚਾਹੋ ਸਾਡੇ ਤਮਾਮ ਸੁਣਨ ਵਾਲਿਆਂ ਨੂੰ? ਜੀ,
ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜੇ ਇਸ ਕੋਰੋਨਾ ਦੌਰ ਦੇ ਵਿਚ ਜਿਹੜੇ ਹਨ, ਜਿਹੜੇ ਲੋਕ ਥੋੜਾ ਜਿਹਾ ਜਿਨ੍ਹਾਂ ਕੋਲੇ ਬੈਂਕ ਬੈਲੈਂਸ ਹੈ, ਜਿਨ੍ਹਾਂ ਦੇ ਕੋਲੇ ਨੌਕਰੀ ਹੈ ਕੱਚੀ ਜਾਂ ਪੱਕੀ ਹੈ, ਜਿਹੜੇ ਕਿ ਆਰਥਿਕ ਤੌਰ ਦੇ ਉੱਤੇ ਠੁੰਮਣਾ ਜਿਨ੍ਹਾਂ ਦੇ ਕੋਲੇ ਹੈ, ਉਹਨਾਂ ਨੂੰ ਕੱਲ ਨੂੰ ਕਿਉਂਕਿ ਇਹ ਛੇਤੀ ਹੀ ਜਿਹੜਾ ਹੈ ਆਪਾਂ ਉੱਭਰ ਜਾਣਾ ਹੈ ਇਸ ਸਮੱਸਿਆ ਦੇ ਵਿੱਚੋਂ, ਅਤੇ ਇਸ ਕਰਕੇ ਅਸੀਂ ਅੱਜ ਥੋੜੀ ਸਮੱਸਿਆ ਜਿਹੜੀ ਹੈ ਉਸ ਨੂੰ ਝੱਲ ਵੀ ਸਕਦੇ ਹਾਂ, ਪਰ ਅਸੀਂ ਦੂਸਰੇ ਜਿਹੜੇ ਗਰੀਬ ਹਨ ਜਿਨ੍ਹਾਂ ਦੇ ਕੋਲੇ ਖਾਣ ਦੇ ਲਈ ਕੁਛ ਨਹੀਂ ਹੈਗਾ, ਜਿਨ੍ਹਾਂ ਕੋਲੇ ਪਹਿਨਣ ਦੇ ਲਈ ਨਹੀਂ ਹੈ, ਜਿਨ੍ਹਾਂ ਨੂੰ ਪਾਣੀ ਸਾਫ਼ ਪਾਣੀ ਨਹੀਂ ਮਿਲ ਰਿਹਾ ਹੈਗਾ, ਅਸੀਂ ਉਹਨਾਂ ਦੇ ਪ੍ਰਤੀ ਚਿੰਤਿਤ ਹੋਈਏ ਤੇ ਉਹਨਾਂ ਦਾ ਥੋੜਾ ਜਿਹਾ ਉਹਨਾਂ ਦਾ ਭਾਰ ਜਿਹੜਾ ਹੈ ਹਲਕਾ ਕਰੀਏ, ਉਹਨਾਂ ਨੂੰ ਉਹਨਾਂ ਦੀ ਵਿੱਤੀ ਜਾਂ ਜੋ ਖੁਰਾਕ ਦੀ ਜਾਂ ਜਿਸ ਤਰੀਕੇ ਦੀ ਵੀ ਇਮਦਾਦ ਦੀ ਸਹਾਇਤਾ ਦੀ ਲੋੜ ਹੈ ਉਹ ਅਸੀਂ ਦਈਏ। ਇਹ ਮੇਰਾ ਖਿਆਲ ਹੈ ਕਿ ਸਾਨੂੰ ਇੰਨਾ ਕੁ ਚਾਹੀਦਾ ਹੈ ਕਿ ਅਸੀਂ ਉਹਨਾਂ ਵੱਲ ਦੇਖੀਏ, ਆਪਣੇ ਭਰਾਵਾਂ ਦੇ ਵੱਲ ਜਿਹੜੇ ਕਿ ਸਮੱਸਿਆਵਾਂ ਦੇ ਨਾਲ ਜੂਝ ਰਹੇ ਹਨ ਅਤੇ ਜਿਨ੍ਹਾਂ ਦੇ ਲਈ ਇਹ ਮੌਤ ਤੇ ਜਿਉਣ ਦਾ ਜਿਹੜਾ ਹੈ ਦੇ ਵਿਚਕਾਰ ਇੱਕ ਲਟਕ ਰਹੇ ਹਨ।
ਬਿਲਕੁਲ, ਬਹੁਤ ਵਧੀਆ ਜਾਣਕਾਰੀ ਪ੍ਰੋਫੈਸਰ ਐਚ ਐਸ ਡਿੰਪਲ ਜੀ ਤੁਸੀਂ ਅੱਜ ਸਾਂਝੀ ਕੀਤੀ ਹੈ, ਖਾਸ ਤੌਰ ਤੇ ਮਜ਼ਦੂਰਾਂ ਦੇ ਲਈ ਇਸ ਵਕਤ ਕਿਸ ਤਰ੍ਹਾਂ ਦੀ ਸਥਿਤੀ ਹੈ, ਕੀ ਹਾਲਾਤ ਨੇ, ਔਰ ਬਿਲਕੁਲ ਇੱਕ ਬੜਾ ਵਧੀਆ ਸੰਦੇਸ਼ ਕਿ ਸਾਨੂੰ ਇੱਕ ਦੂਜੇ ਦੀ ਜਿਹੜੀ ਮਦਦ ਹੈ ਉਹ ਜ਼ਰੂਰ ਇਸ ਔਖੀ ਘੜੀ ਦੇ ਵਿਚ ਜ਼ਰੂਰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਸੋ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਤੇ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਤੁਹਾਡਾ ਕਿ ਪ੍ਰੋਗਰਾਮ ਚ ਤੁਸੀਂ ਪਹੁੰਚੇ, ਸਾਂਝ ਭਾਈ ਸਾਡੇ ਨਾਲ ਜੁੜੇ, ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਜੀ।
ਤੁਹਾਡਾ ਵੀ ਸੰਦੀਪ ਜੀ, ਮੈਨੂੰ ਮੌਕਾ ਦਿੱਤਾ ਤੁਸੀਂ ਬੋਲਣ ਦੇ ਲਈ ਤੇ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਸ਼ੁਕਰੀਆ
ਜੀ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ।
ਪ੍ਰੋਗਰਾਮ ਸੀ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 61-039-013-44-19 ਤੇ, ਹਾਂਗਕਾਂਗ ਤੋਂ 81-70-01-36 ਤੇ। ਯੂਨਾਈਟਿਡ ਕਿੰਗਡਮ ਤੋਂ 02-3281-2145 ਤੇ ਜਾਂ ਸਕਾਈਪ ਆਈਡੀ ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਪ੍ਰੋਗਰਾਮ ਚ ਤੁਸੀਂ ਸਾਨੂੰ ਪੜ ਸਕਦੇ ਹੋ, ਸੁਨੇਹ ਭੇਜ ਸਕਦੇ ਹੋ। ਫੇਸਬੁੱਕ ਪੇਜ ਆਜੇ ਸੰਦੀਪ ਕੌਰ ਦੇ ਨਾਮ ਨਾਲ ਹੈ, ਅਸੀਂ ਉਡੀਕ ਕਰ ਰਹੇ ਹਾਂ ਕਿ ਤੁਸੀਂ ਆਪਣੇ ਕਾਲਸ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਗੱਲਬਾਤ ਜਿਹੜੀ ਲੈ ਕੇ ਜ਼ਰੂਰ ਪਹੁੰਚਿਓ ਤੇ ਲਓ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀਆਂ ਕੁਝ ਅਹਿਮ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ, ਦੇਸ਼ ਔਰ ਦੁਨੀਆਂ ਦੀਆਂ ਇੱਕ ਗੀਤ ਸੁਣਦੇ ਹਾਂ ਜੀ, ਰੋਸ਼ਨ ਪ੍ਰਿੰਸ ਦੀ ਆਵਾਜ਼ ਚ।
ਕੀ ਕਰਦਾ?
ਉਹ ਮੈਂ ਹਾਈਵੇ 70 ਤੇ ਜਾ ਰਿਹਾ, ਉੱਥੇ ਇੰਡੀਅਨ ਐਪਲਸ ਦੇ ਲੂਪ ਦੇ ਉੱਤੇ 465 ਲੈ ਕੇ ਐਗਜ਼ਿਟ 4 ਤੇ ਜਾ ਕੇ ਨਾਲੇ ਤਾਂ ਛਕਾਂਗੇ ਰੋਟੀ ਪਾਣੀ ਤੇ ਨਾਲੇ ਤੇਲ ਪਵਾਵਾਂਗੇ।
ਉੱਥੇ ਰੋਟੀ ਪਾਣੀ ਛਕਣ ਨੂੰ ਕੀ ਆ ਓਏ?
ਉਹ ਤੈਨੂੰ ਨੀ ਪਤਾ, ਉੱਥੇ ਆਪਣਾ ਮਿੱਤਰਾਂ ਦਾ ਢਾਬਾ 4 ਐਗਜ਼ਿਟ ਤੇ ਪਾਇਲਟ ਟਰੱਕ ਸਟਾਪ ਦੇ ਨਾਲ ਤੇ ਮਿਸਟਰ ਫਿਊਲ ਦੇ ਸਾਹਮਣੇ, ਉਹ ਜਿੱਥੇ ਹਰ ਤਰ੍ਹਾਂ ਦਾ ਖਾਣਾ ਮਿਲਦਾ। ਪਲਾ ਦੀ ਬਹਿ ਕੇ ਖਾਓ, ਪਲਾ ਦੀ ਨਾਲ ਪੈਕ ਕਰਾ ਲੋ। ਓਏ ਉੱਥੇ ਆਪਣਾ ਪੰਜਾਬੀ ਖਾਣਾ ਵੀ ਮਿਲ ਜਾਂਦਾ ਤੇ ਆਹ ਅਮਰੀਕਾ ਵਾਲਿਆਂ ਦਾ ਵੀ ਮਿਲ ਜਾਂਦਾ।
ਮਿੱਤਰਾਂ ਦਾ ਢਾਬਾ ਜਿੱਥੇ ਹਰ ਤਰ੍ਹਾਂ ਦਾ ਇੰਡੀਅਨ ਤੇ ਅਮੈਰੀਕਨ ਫੂਡ ਤਿਆਰ ਕੀਤਾ ਜਾਂਦਾ ਹੈ। ਬ੍ਰੇਕਫਾਸਟ, ਲੰਚ, ਡਿਨਰ, ਚਾਹੇ ਬਹਿ ਕੇ ਖਾਓ ਤੇ ਚਾਹੇ ਨਾਲ ਲੈ ਜਾਓ। ਵਧੀਆ ਤੇ ਸਵਾਦਿਸ਼ਟ ਖਾਣਾ ਤੇ ਵਧੀਆ ਸਰਵਿਸ ਲਈ ਆਓ ਮਿੱਤਰਾਂ ਦਾ ਢਾਬਾ। ਔਰ ਹਾਂ, ਜੇ ਤੁਸੀਂ ਸ਼ਾਮ ਨੂੰ ਰੁਕਣਾ ਹੈ ਤਾਂ ਉੱਥੇ ਹਰ ਤਰ੍ਹਾਂ ਦਾ ਡਰਿੰਕ ਵੀ ਮਿਲ ਜਾਂਦਾ ਹੈ ਔਰ ਡਰਿੰਕ ਨਾਲ ਵੀ ਲੈ ਜਾ ਸਕਦੇ ਹੋ। ਮਿੱਤਰਾਂ ਦਾ ਢਾਬਾ 465 ਐਗਜ਼ਿਟ 4 ਪਾਇਲਟ ਟਰੱਕ ਸਟਾਪ ਦੇ ਨਾਲ ਮਿਸਟਰ ਫਿਊਲ ਦੇ ਸਾਹਮਣੇ ਇੰਡੀਆਨਾਪੋਲਿਸ ਇੰਡੀਆਨਾ। ਵਧੇਰੇ ਜਾਣਕਾਰੀ ਲਈ ਕਾਲ ਸਰਬ ਤੇ ਦੀਪ 317-786-1022 317-786-1022 ਮਿੱਤਰਾਂ ਦਾ ਢਾਬਾ।
ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਤੁਹਾਡੀ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇਸ ਵਕਤ ਤੁਸੀਂ ਸੰਦੀਪ ਲਾਈਵ ਪ੍ਰੋਗਰਾਮ ਸੁਣ ਰਹੇ ਹੋ ਔਰ ਸਾਡੇ ਨਾਲ ਅਮਰਜੀਤ ਸਿੰਘ ਜੀ ਜੁੜੇ ਨੇ, ਅਮਰਜੀਤ ਸਿੰਘ ਔਲਖ ਜੀ, ਜੋ ਕਿ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਇਟਲੀ ਤੋਂ ਨੇ ਜੀ। ਬਹੁਤ ਸਵਾਗਤ ਕਰਦੇ ਹਾਂ ਔਰ ਬਹੁਤ ਵਧੀਆ ਜਾਣਕਾਰੀ ਦਿੱਤੀ ਪ੍ਰੋਫੈਸਰ ਸਾਹਿਬ ਨੇ ਤੇ ਦੱਸਦੇ ਨੇ ਕਿ ਮੇਰੇ ਇੱਕ ਫਰੈਂਡ ਸਬਰੀ ਉਹ ਵੀ ਇਸ ਵਕਤ ਪ੍ਰੋਗਰਾਮ ਸੁਣ ਰਹੇ ਨੇ ਤੇ ਦੱਸਿਆ ਹੈ ਕਿ ਉਹ ਵੀ ਮੇਰੇ ਨਾਲ ਇੱਥੇ ਜੋਬ ਕਰਦੇ ਨੇ ਤੇ ਬਹੁਤ ਵਧੀਆ ਗੱਲ ਹੈ ਜੀ ਤੇ ਬਹੁਤ ਚੰਗਾ ਲੱਗਾ ਕਿ ਅੱਜ ਤੁਸੀਂ ਉਹਨਾਂ ਦਾ ਔਰ ਪ੍ਰੋਗਰਾਮ ਜਿਹੜਾ ਉਹਨਾਂ ਦੇ ਨਾਲ ਬੈਠੇ ਸੁਣ ਰਹੇ ਹੋ। ਬਹੁਤ ਵਧੀਆ ਜੀ, ਬਹੁਤ ਸ਼ੁਕਰੀਆ। ਤੇ ਵੈਸੇ ਇਹਨਾਂ ਨੇ ਇਹ ਵੀ ਦੱਸਿਆ ਕਿ ਸਾਡੇ ਇਟਲੀ ਵਿੱਚ ਗਵਰਨਮੈਂਟ ਨੇ ਬਹੁਤ ਹੈਲਪ ਕੀਤੀ ਸੀ ਹਰ ਇੱਕ ਵਰਕਰ ਦੀ, 3 ਮਹੀਨੇ ਲਈ ਉਹਨਾਂ ਨੇ ਦੇਣੀ ਵੀ ਹੈ ਜੀ ਹੈਲਪ। ਸੋ ਥੈਂਕ ਯੂ ਜੀ, ਬਹੁਤ ਸ਼ੁਕਰੀਆ ਜਾਣਕਾਰੀ ਜਿਹੜੀ ਤੁਸੀਂ ਸਾਡੇ ਤੱਕ ਪਹੁੰਚਾਈ ਔਰ ਬਹੁਤ ਵਧੀਆ ਗੱਲ ਹੈ, ਬਹੁਤ ਚੰਗੀ ਗੱਲ ਹੈ। ਜੇਕਰ ਸਰਕਾਰਾਂ ਕੁਛ ਵਾਕਈ ਵਧੀਆ ਕਰ ਰਹੀਆਂ ਨੇ ਤਾਂ ਬਹੁਤ ਵਧੀਆ ਗੱਲ ਹੈ। ਸੋ ਕਾਲਰ ਸਾਡੇ ਨਾਲ ਨੇ ਇਸ ਵਕਤ ਜੀ, ਗੱਲ ਕਰਦੇ ਹਾਂ। ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ। ਹਾਂ ਜੀ, ਸਤਿ ਸ੍ਰੀ ਅਕਾਲ ਇੰਦਰਜੀਤ ਜੀ, ਕੀ ਕਹਿਣਾ ਚਾਹੋਗੇ?
ਬਹੁਤ ਸੋਹਣੀ ਗੱਲਬਾਤ ਚੱਲੀ, ਡਿਸਕਸ਼ਨ ਪ੍ਰੋਫੈਸਰ ਸਾਹਿਬ ਦੱਸ ਕੇ ਗਏ ਬਹੁਤ ਸੋਹਣੇ ਢੰਗ ਦੇ ਨਾਲ ਤੇ ਕਾਫੀ ਮਤਲਬ ਨੌਲੇਜ ਕਹਿ ਲਈ ਕੁਛ ਵੀ ਬਹੁਤ ਲੰਬ ਸਾਰੇ ਨਾਲ ਸੁਣਨੇ ਵਾਲੇ ਸੀਗੇ ਜਿੱਦਾਂ ਨਾ ਡਿਸਕਸ਼ਨ ਜਿੰਨੀ ਵੀ ਤੁਹਾਡੀ ਸੋਹਣੀ ਸੀਗੀ। ਦੂਜਾ ਇੱਦਾਂ ਵੀ ਉਹ ਵਾਲੀ ਪ੍ਰੋਬਲਮ ਜਿੱਦਾਂ ਇਹਨਾਂ ਮੁਲਕਾਂ ਦੇ ਵਿੱਚ ਮਤਲਬ ਉਹ ਸਿਸਟਮ ਜਿਹਾ ਆਪਣੇ ਮੁਲਕਾਂ ਦਾ ਥੋੜਾ ਪਤਾ ਨੀ ਕਿਉਂ ਵੀ ਗਿਆ, ਜਿੱਦਾਂ ਆਪਣੇ ਬੰਦੇ ਵੀ ਇੰਟੈਲੀਜੈਂਟ ਵਾਹਵਾ ਹੈਗੇ ਬੈਠੇ ਇੰਡੀਆ ਦੇ ਵਿੱਚ ਵੀ ਲਾਈਕ ਮੈਥਮੈਟੀਸ਼ੀਅਨ ਕਹਿ ਲਈ ਜਾਂ ਸਿਸਟਮ ਕਰਨ ਵਾਲੇ, ਪਰ ਪਤਾ ਨੀ ਕਿਉਂ ਜਾਣੀ ਕਿ ਥੋੜੀ ਜਿਹਾ ਇਸ ਵੇਲੇ ਇਸ ਪ੍ਰੋਬਲਮ ਦੇ ਵਿੱਚ ਉੱਦਾਂ ਦੇ ਚਲੋ ਬਿਮਾਰੀ ਦੇ ਹਿਸਾਬ ਨਾਲ ਥੋੜਾ ਜਿਹਾ ਕੰਟਰੋਲ ਵਧੀਆ ਰੱਖਿਆ, ਚਾਹੇ ਨੈਚੁਰਲ ਇਫੈਕਟ ਕਹਿ ਲਈਏ ਹਨਾ ਆਪਣੇ ਇੰਡੀਅਨ ਬੋਡੀ ਕਹਿ ਲਈਏ ਇੱਦਾਂ ਦੀ ਜਾਂ ਨੇਚਰ ਤੇ ਵੈਦਰ ਕਹਿ ਲਈਏ ਬੈਟਰ ਰਿਹਾ ਬਾਕੀਆਂ ਨਾਲੋਂ ਹਨਾ ਦੁਨੀਆਂ ਦੇ ਵਿੱਚ, ਪਰ ਜਿਹੜਾ ਅੰਦਰੂਨੀ ਸਿਸਟਮ ਸੀਗਾ ਉਹਦੀ ਮਾਰ ਜ਼ਰੂਰ ਪਈ ਹੈ। ਜਿੱਦਾਂ ਮਤਲਬ ਕਿਸੇ ਵੀ ਚੀਜ਼ ਦਾ ਮੁਲਕ ਦਾ ਪਤਾ ਉਦੋਂ ਲੱਗਦਾ ਹੁੰਦਾ ਔਖੇ ਵੇਲੇ ਕਿੱਦਾਂ ਉਹਨੂੰ ਟੈਕਲ ਕਰਦੇ ਆ। ਹੁਣ ਇਹਨਾਂ ਇੱਥੇ ਮੈਂ ਤੁਹਾਨੂੰ ਦੱਸਦਾ ਜਿੰਨਾ ਇੱਥੇ ਦੱਸ ਦਿੰਦਾ ਬਾਕੀ ਦਾ ਮੈਨੂੰ ਪਤਾ ਨੀ ਕੀਤਾ, ਇਹਨਾਂ ਨੇ ਕਿਸੇ ਨੂੰ ਕੁਛ ਨੀ ਪੁੱਛਿਆ। ਜਿੱਦਾਂ $75,000 ਤੋਂ ਇੱਕ ਬੰਦੇ ਦੀ ਤੇ ਦੋ ਦੀ ਜਾਂ $1.5 ਲੱਖ ਤੋਂ ਥੱਲੇ ਇਹਨਾਂ ਉਹਨਾਂ ਦੇ ਆਟੋਮੈਟਿਕਲੀ ਬੈਂਕ ਦੇ ਵਿੱਚ $12,000-$12,500 ਅਡਲਟ ਦੇ ਤੇ $500-$500 ਬੱਚਿਆਂ ਦੇ ਤੇ ਖਾਣ ਲਈ ਤਿੰਨ ਚਾਰ ਸੌ ਦੇ ਕਾਰਡ ਵੱਖਰੇ ਭੇਜਦੇ ਆ। ਕਿਸੇ ਨੂੰ ਕੁਛ ਨੀ ਕਹਿੰਦੇ, ਆਟੋਮੈਟਿਕ ਤੁਹਾਡੇ ਕੋਲ ਚਲੇ ਗਏ ਆ ਬਸ। ਤੇ ਜਿਹਨਾਂ ਨੇ ਜਦੋਂ ਟੈਕਸ ਭਰਨੇ ਆਪਾਂ ਜਿਹਨਾਂ ਦੀ ਜਿਹੜੇ ਇਨਫੋਰਮੇਸ਼ਨ ਨਹੀਂ ਬੈਂਕ ਦੀ ਦਿੱਤੀ ਹੁੰਦੀ ਕਈ ਵਾਰੀ ਉਹਨਾਂ ਨੂੰ ਚੈੱਕ ਆ ਗਿਆ ਜੀ, ਚੱਕੋ ਆਪਣਾ ਤੇ ਮਤਲਬ ਉਹਨਾਂ ਕਾਫੀ ਰਿਲੀਫ ਮਿਲ ਜਾਂਦਾ। ਇੱਕ ਤਾਂ ਇਕਨੋਮੀ ਘੁੰਮਦੀ
ਆ ਉਹਨਾਂ ਲੋਕਾਂ ਲਈ ਵੀ ਜਿਹੜੇ ਲੋਕ ਕੰਮ ਕਰ ਰਹੇ ਨੇ ਜਾਂ ਕੰਮ ਨਹੀਂ ਕਰ ਰਹੇ, ਇਹ ਸਭ ਦੇ ਲਈ ਹੈ।
ਤੁਹਾਨੂੰ ਦੱਸਿਆ ਨਾ ਜਿਹਦੀ ਇਨਕਮ $75,000 ਜਦੋਂ ਆਪਾਂ ਟੈਕਸ ਨੀ ਭਰਦੇ ਸਾਲ ਦਾ, ਜਿਹਦੀ $75,000 ਤੋਂ ਥੱਲੇ ਆ ਉਹ ਕੰਮ ਕਰਦਾ ਆ ਨਹੀਂ ਕਰਦਾ, ਉਹ ਮੈਟਰ ਨਹੀਂ ਕਰਦਾ, ਸਿਰਫ ਇਨਕਮ ਉਹਦੀ ਮੈਟਰ ਕਰਦੀ, ਉਹਨਾਂ ਨੇ ਸਿਰਫ ਟੈਕਸ ਦੇਖਣਾ, ਉਹਨਾਂ ਕੋਲ ਸਾਰਾ ਡਾਟਾ ਪਿਆ ਹੁੰਦਾ ਆ
ਜੀ ਜੀ ਜੀ।
ਆਈਆਰ ਇੱਕ ਬੰਦਾ 75,000 ਡਾਲਰ, ਜੇ ਕਪਲ ਆ ਤਾਂ 1.5 ਲੱਖ ਡਾਲਰ ਰਾਈਟ, ਜੇ ਉਹ ਤੋਂ ਥੱਲੇ ਉਹਨਾਂ ਦੀ ਇਨਕਮ ਤੋਂ ਵੀ, ਕਈ ਵਾਰੀ ਕੋਈ ਬੰਦਾ ਸਿੰਗਲ ਟੈਕਸ ਭਰਦੇ, ਕਈ ਜੁਆਇੰਟ ਭਰਦੇ ਫੈਮਿਲੀ ਦੇ ਨਾਲ, ਹਨਾ ਉਹਨਾਂ ਨੇ ਮਤਲਬ ਹੱਦ ਪੈਸਿਆਂ ਦੀ ਰੱਖ ਦਿੱਤੀ ਆ, ਕੰਮ ਚਾਹੇ ਉਹ ਕਰਦਾ ਨਹੀਂ ਕਰਦਾ ਵਟ ਆਰ, ਉਹ ਪੇਪਰ ਬੋਲਣੇ ਆ, ਪੇਪਰ ਦੇਖਣੇ ਉਹਨਾਂ ਨੇ।
ਕਿੰਨੇ ਸਮੇਂ ਤੱਕ
ਜਿਹੜਾ ਬੰਦਾ ਨਹੀਂ ਕੰਮ ਕਰਦਾ,
ਕਿੰਨੇ ਸਮੇਂ ਤੱਕ ਇਹ ਜਿਹੜੀ ਮਦਦ ਹੈ ਉਹ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ?
ਇੱਥੇ ਦਾ ਇੱਕ ਵਾਰੀ ਆਇਆ, ਦੂਜੀ ਵਾਰੀ ਇਹਨਾਂ ਨੇ ਕਿਹਾ ਆ, ਹੁਣ ਉਹ ਪਤਾ ਨੀ ਬਿੱਲ ਥੱਲੇ ਪਾਸ ਹੁੰਦਾ ਜਾਂ ਨਹੀਂ ਹੁੰਦਾ, ਪਰ ਹੁਣ ਵੈਸੇ ਤੁਰ ਪਈ ਆ, ਲੋਕ ਕੰਮ ਵੀ ਕਰਨ ਲੱਗ ਪਏ ਆ, ਯਾਨੀ ਕਿ ਲੋਕ ਵੀ ਇੰਨਾ ਉਹਨੂੰ ਨੀ ਜਾਂਦੇ, ਜਦੋਂ ਲੋੜ ਸੀ ਤਾਂ ਜ਼ਿਆਦਾ ਨੀ ਰੌਲਾ ਸੀਗਾ, ਇੱਕਦਮ ਪੈਨਿਕ ਹੋਇਆ ਸੀਗਾ ਸਿਸਟਮ ਉਸ ਵੇਲੇ, ਵਾਕਈ ਲੱਗਦਾ ਸੀਗਾ, ਪਰ ਹੁਣ ਕੰਮ ਥੋੜਾ ਚੱਲੀ ਜਾਂਦਾ ਹੈਗਾ, ਯਾਨੀ ਕਿ ਜਿਹੜੇ ਨਾ ਕੰਮ ਘੱਟ ਕਰਦੇ ਆ ਜਾਂ ਨਹੀਂ ਕਰਦੇ, ਇੱਕ ਪਾਵਰਟੀ ਲੈਵਲ ਹੈ ਇੱਥੇ, ਇਹਨਾਂ ਨੇ ਚਾਰਟ ਬਣਾਇਆ ਆ, ਉਹਦੇ ਅੰਦਰ ਜਿਹੜਾ ਪਾਵਰਟੀ ਲੈਵਲ ਦੇ ਅੰਦਰ ਉਹਨਾਂ ਨੂੰ 12 ਮਹੀਨੇ ਬੈਨੀਫਿਟ ਮਿਲਦੇ ਆ, ਚਾਹੇ ਪੈਸੇ ਕਹਿ ਲਓ ਚਾਹੇ ਮੈਡੀਕਲ ਕਹਿ ਲਓ ਜੋ ਵੀ ਕਹਿ ਲਓ ਤੁਸੀਂ, ਕਹਿ ਲਓ ਇਹਨਾਂ ਨੇ ਇਨਕਮ ਦਾ ਚਾਰਟ ਰੱਖਿਆ ਆ ਉਹਨੂੰ ਫਿਗਰ ਆਊਟ ਕਰਨ ਲਈ, ਯਾਨੀ ਕਿ ਤੇ ਸਕੂਲਾਂ ਦੇ ਵਿੱਚ ਹਾਲੇ ਵੀ ਸਕੂਲ ਬੰਦ ਆ, ਉੱਥੇ ਡਰਾਈਵ ਥਰੂ ਜਿੱਦਾਂ ਲੱਗ ਜਾਂਦਾ, ਉਹ ਬੰਦਿਆਂ ਨੇ ਜਿੱਦਾਂ ਫੂਡ ਰੱਖਿਆ, ਚਾਹੇ ਫੂਡ ਬੈਂਕ ਕਹਿ ਲਓ ਚਾਹੇ ਕੋਈ ਵੀ ਅਥਾਰਟੀ ਕਰੋ ਚਾਹੇ ਸਕੂਲ ਵਾਲੇ, ਉਹ ਚ ਮੈਨੂੰ ਪਤਾ ਨਹੀਂ ਨਾ, ਕਿਉਂਕਿ ਹਰ ਵੱਖਰੇ ਵੱਖਰੇ ਆ ਜਿਹੜੇ ਹੈਲਪ ਕਰਨ ਵਾਲੇ ਸਾਰੇ,
ਬਹੁਤ ਸਾਰੇ ਬੱਚੇ ਨੇ, ਬੱਚਿਆਂ ਨੂੰ ਵੀ ਬਕਾਇਦਾ ਆਨਲਾਈਨ ਪੜ੍ਹਾਈਆਂ ਦੇ ਨਾਲ ਨਾਲ ਉਹਨਾਂ ਨੂੰ ਵੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਅਮੈਰੀਕਾ ਦੇ ਵਿੱਚ, ਖਾਸ ਤੌਰ ਤੇ ਤੁਸੀਂ ਵੀ ਗੱਲ ਕਰ ਰਹੇ ਹੋ ਅਮੈਰੀਕਾ ਦੇ ਕੈਲੀਫੋਰਨੀਆ ਤੋਂ। ਸੋ ਸਿਰਫ ਉਹੀ ਨਹੀਂ ਬਲਕਿ ਸਟੇਟ ਜਿਹੜੀ ਗੌਰਮੈਂਟ ਹੈ, ਸਰਕਾਰ ਜਿਹੜੀ ਹੈਗੀ ਹੈ, ਰਾਜ ਸਰਕਾਰ ਜਿਹੜੀ ਹੈ, ਉਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਮਦਦ ਕਰ ਰਹੀ ਹੈ ਆਪਣੇ ਲੋਕਾਂ ਦੀ। ਸੋ ਬਹੁਤ ਵਧੀਆ ਇੰਦਰਜੀਤ ਜੀ, ਤੁਸੀਂ ਜਾਣਕਾਰੀ ਬਹੁਤ ਵਧੀਆ ਰੱਖਦੇ ਹੋ, ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ ਜੀ।
ਇੱਕ ਤਾਂ ਨਹੀਂ ਦੱਸਣਾ ਜੀ, ਫੂਡ ਦੀ ਗੱਲ ਕਰਦਾ, ਫੂਡ ਬੱਚੇ ਘਰ ਬੈਠੇ, ਉਹਨਾਂ ਦੇ ਮਾਂ ਪੇ ਨੂੰ ਉਹ ਕਹਿੰਦੇ ਤੁਸੀਂ ਫੈਮਿਲੀ ਲਈ ਵੀ ਫੂਡ ਲੈ ਜਾਓ, ਚਾਹੇ ਕਹਿਣ ਦਾ ਮਤਲਬ ਸਕੂਲੋਂ ਆ ਕੇ
ਜੀ ਜੀ
ਫੂਡ ਵੀ ਤੁਸੀਂ, ਕਿਉਂਕਿ ਕਈ ਬੰਦੇ ਹੁੰਦੇ ਨਾ, ਉਹਨਾਂ ਕੋਲ ਬੱਚੇ ਛੋਟੇ ਹੁੰਦੇ ਆ, ਉਹ ਕੰਮ ਤੇ ਚਲ ਜਾਂਦੇ ਆ ਪੇਰੈਂਟਸ, ਤੇ ਬਾਅਦ ਚ ਬੱਚੇ ਸਕੂਲ ਜਾਂਦੇ ਉਹ ਛੱਡ ਜਾਂਦੇ, ਆਉਂਦੇ ਲੈ ਆਉਂਦੇ ਆ, ਹੁਣ ਜਦੋਂ ਫਿਰ ਸਕੂਲ ਬੰਦ ਹੋ ਗਿਆ ਉਹਨਾਂ ਨੂੰ ਪ੍ਰੋਬਲਮ ਆ ਗਈ, ਬੱਚਾ ਛੱਡ ਨੀ ਸਕਦੇ ਹੈ ਨਾ, ਉਹਨਾਂ ਨੂੰ ਡੇ ਕੇਅਰ ਦੀ ਫੈਸਿਲਿਟੀ ਦਿੱਤੀ ਆ, ਤੇ ਉਹਨਾਂ ਨੂੰ ਉਹ ਜਦੋਂ ਫਿਰ ਜੇ ਉਹ ਆਪਣੇ ਬੱਚੇ ਦੇ ਕੰਮ ਛੱਡ ਵੀ ਆ, ਉਹਨੂੰ ਫੂਡ ਵੀ ਦਿੱਤਾ ਜਾਂਦਾ, ਮਤਲਬ ਬਹੁਤ ਦਿੱਤਾ ਜਾਂਦਾ ਬੰਦੇ ਨੂੰ, ਹੋਰ ਪਾਸੇ ਜਾਣਾ ਨੀ ਪੈਂਦਾ,
ਆਪਣੇ ਥੋੜੀ ਤਰੀਕੇ ਦੇ ਨਾਲ ਜਿਹੜੀ ਮਦਦ ਹੈ ਉਹ ਟੈਕਸ ਲਈ ਲੋਕ ਭਰਦੇ ਜਾ ਰਹੀ ਆ। ਸੋ ਕਿਸੇ ਅੱਗੇ ਹੱਥ ਅੱਡਣੇ ਨਹੀਂ ਪੈਂਦੇ, ਪਰ ਮਦਦ ਦੀ ਗੁਹਾਰ ਨਹੀਂ ਲਗਾਉਣੀ ਪੈਂਦੀ। ਸੋ ਇਹ ਆਪਣੇ ਆਪ ਜਿਹੜੀਆਂ ਚੀਜ਼ਾਂ ਨੇ ਉੱਥੇ ਸੰਭਵ ਹੋ ਰਹੀਆਂ ਨੇ, ਜੋ ਕਿ ਬਹੁਤ ਵਧੀਆ ਗੱਲ ਹੈ ਜੀ। ਬਹੁਤ ਸ਼ੁਕਰੀਆ ਇੰਦਰਜੀਤ ਜੀ ਕਾਲ ਕਰਨ ਦੇ ਲਈ,
ਥੈਂਕ ਯੂ
ਜੀ। ਸੋ ਅਮਰੀਕਾ ਚ ਜਿੱਥੇ ਅਸੀਂ ਕੋਰੋਨਾ ਦੀ ਗੱਲ ਕਰ ਰਹੇ ਹਾਂ ਨਾ, ਕੋਰੋਨਾ ਵਾਇਰਸ ਨੇ ਤਾਂ ਬਹੁਤ ਬੁਰਾ ਪ੍ਰਭਾਵ ਪਾਇਆ ਹੈ ਅਮਰੀਕਾ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ, ਪਰ ਉੱਥੇ ਹੀ ਹਿੰਸਕ ਜਿਹੜਾ ਪ੍ਰਦਰਸ਼ਨ ਹੈ ਉਹ ਵੀ ਵੇਖਣ ਨੂੰ ਮਿਲਿਆ ਹੈ। ਕੁਝ ਥਾਵਾਂ ਤੇ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੇ ਕਰਫਿਊ ਦੀ ਉਲੰਘਣਾ ਕਰਕੇ ਅੱਗ ਵੀ ਜਿਹੜੀ ਆ ਉਹ ਲਗਾਈ ਆ, ਔਰ ਇਹ ਸਭ ਇੱਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸ਼ੁਰੂ ਹੋਇਆ। ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਗੋਰਾ ਪੁਲਿਸ ਅਧਿਕਾਰੀ ਜਾਰਜ ਫਲੋਇਡ ਨਾਂ ਦੇ ਇੱਕ ਨਿਹੱਥੇ ਬਲੈਕ ਆਦਮੀ ਦੀ ਗਰਦਨ ਤੇ ਗੋਡੇ ਟੇਕ ਕੇ ਉਸਨੂੰ ਦਬਾਇਆ ਹੋਇਆ ਦਿਖਾਈ ਦੇ ਰਿਹਾ ਹੈ, ਜਿਸ ਤੋਂ ਬਾਅਦ ਜਾਰਜ ਫਲੋਇਡ ਦੀ ਮੌਤ ਹੋ ਗਈ ਔਰ ਗੋਰੇ ਪੁਲਿਸ ਅਧਿਕਾਰੀ ਨੂੰ ਸ਼ੁੱਕਰਵਾਰ ਨੂੰ ਮਿਨੀਆ ਪੋਲਿਸ ਅਮਰੀਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਸੋ ਮਿਨੀਐਪਲਿਸ ਦੇ ਵਿੱਚ ਔਰ ਉਸਦੇ ਥਰਡ ਡਿਗਰੀ ਕਤਲ ਔਰ ਮਨੁੱਖੀ ਕਤਲੇਆਮ ਦਾ ਦੋਸ਼ ਲਗਾਇਆ ਗਿਆ ਸੀਗਾ, ਤੇ ਫਲਾਈਟ ਦੀ ਮੌਤ ਤੋਂ ਬਾਅਦ ਪੂਰੇ ਅਮਰੀਕਾ ਦੇ ਵਿੱਚ ਜਿਹੜਾ ਹਿੰਸਕ ਵਿਰੋਧ ਪ੍ਰਦਰਸ਼ਨ ਹੈ ਉਹ ਸ਼ੁਰੂ ਹੋ ਗਿਆ। ਜੀ ਇਸ ਤੋਂ ਇਲਾਵਾ ਜੇਕਰ ਅਸੀਂ ਹੋਰ ਵੀ ਗੱਲਬਾਤ ਜਿਹੜੀ ਤੁਹਾਡੇ ਨਾਲ ਸਾਂਝੀ ਕਰੀਏ, ਇਸ ਵੇਲੇ ਜੇ ਕੋਰੋਨਾ ਵਾਇਰਸ ਨਾਲ ਸੰਬੰਧਿਤ ਤਾਂ ਬਹੁਤ ਸਾਰੇ ਅਧਿਐਨ ਹੋ ਰਹੇ ਨੇ, ਤੇ ਕੋਰੋਨਾ ਮਹਾਮਾਰੀ ਦੀ ਪੈਦਾਇਸ਼ ਦੇ ਸਰੋਤ ਦੇ ਬਾਰੇ ਇੱਕ ਅਧਿਐਨ ਦੇ ਵਿੱਚ ਦੱਸਿਆ ਗਿਆ ਕਿ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਦੇ ਵਿੱਚ ਦਾਖਲ ਹੋਣ ਤੇ ਉਨ੍ਹਾਂ ਨੂੰ ਇਨਫੈਕਟ ਕਰਨ ਦੇ ਸਮਰੱਥ ਹੈ। ਖੋਜਕਰਤਾਵਾਂ ਨੇ ਜੀ ਕੋਵਿਡ-19 ਤੇ ਜਾਨਵਰਾਂ ਦੇ ਵਿਚ ਇਸਦੇ ਇਸੇ ਪ੍ਰਕਾਰ ਦੇ ਰੂਪਾਂ ਦੇ ਹੋਣ ਦਾ ਵਿਸ਼ਲੇਸ਼ਣ ਵੀ ਕੀਤਾ। ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਵਾਇਰਸ ਦਾ ਸਭ ਤੋਂ ਨੇੜੇ ਦਾ ਸਬੰਧੀ ਉਹੀ ਕੋਰੋਨਾ ਵਾਇਰਸ ਹੈ ਜੋ ਚਮਗਿੱਦੜਾਂ ਚ ਇਨਫੈਕਸ਼ਨ ਫੈਲਾਉਂਦਾ ਹੈ। ਇਹ ਵਾਇਰਸ ਆਪਣੇ ਅਨਵੰਸ਼ਿਕ ਗੁਣਾਂ ਦੇ ਵਿਚ ਬਦਲਾਅ ਕਰਕੇ ਮੇਜ਼ਬਾਨ ਕੋਸ਼ਿਕਾਵਾਂ ਚ ਮੌਜੂਦ ਰਹਿ ਸਕਦਾ ਤੇ ਇਸੇ ਸਮਰੱਥਾ ਦੇ ਕਾਰਨ ਇਹ ਇਕ ਪ੍ਰਜਾਤੀ ਤੋਂ ਦੂਜੀ ਪ੍ਰਜਾਤੀ ਚ ਦਾਖਲ ਹੋ ਸਕਦਾ। ਵਾਇਰਸ ਚ ਇੰਨੀ ਸਮਰੱਥ ਹੈ ਕਿ ਉਹ ਚਾਬੀ ਨੂੰ ਇਸ ਤਰ੍ਹਾਂ ਢਾਲਣ ਚ ਸਮਰੱਥ ਹੈ ਜੋ ਮੇਜ਼ਬਾਨ ਕੋਸ਼ਿਕਾ ਦਰਵਾਜ਼ੇ ਨੂੰ ਖੋਲ ਸਕੇ। ਅਮਰੀਕਾ ਦੇ ਡਿਊਕ ਯੂਨੀਵਰਸਿਟੀ ਦੇ ਫੇਂਗ ਗਾਓ ਨੇ ਕਿਹਾ ਕਿ ਸਾਰਸ ਜਾਂ ਮਰਸ ਦੀ ਤਰ੍ਹਾਂ ਇਹ ਕੋਰੋਨਾ ਵਾਇਰਸ ਵੀ ਆਪਣੇ ਅਨੁਵੰਸ਼ਿਕ ਗੁਣਾਂ ਚ ਬਦਲਾਅ ਕਰਨ ਦੇ ਸਮਰੱਥ ਹੈ ਔਰ ਜਿਸ ਦੀ ਮਦਦ ਦੇ ਨਾਲ ਉਹ ਮਨੁੱਖਾਂ ਨੂੰ ਇਨਫੈਕਟ ਕਰ ਸਕਦਾ ਤੇ ਦੱਸਿਆ ਗਿਆ ਕਿ ਇਸ ਅਧਿਐਨ ਦੇ ਨਾਲ ਵਾਇਰਸ ਤੋਂ ਭਵਿੱਖ ਦੇ ਵਿਚ ਹੋਣ ਵਾਲੀਆਂ ਕੌਮਾਂਤਰੀ ਬਿਮਾਰੀਆਂ ਨੂੰ ਰੋਕਣ ਤੇ ਉਨ੍ਹਾਂ ਦਾ ਟੀਕਾ ਖੋਜਣ ਦੀ ਮਦਦ ਜਿਹੜੀ ਆ ਮਿਲ ਸਕਦੀ ਹੈ। ਗੱਲ ਕਰੀਏ ਕਿ ਜਿਨ੍ਹਾਂ ਸੂਬਿਆਂ ਦੇ ਵਿੱਚ ਇਸ ਵਕਤ ਜ਼ਿਆਦਾਤਰ ਜਿਹੜੇ ਨਜ਼ਰੀ ਆ ਰਹੇ ਨੇ ਕੋਰੋਨਾ ਵਾਇਰਸ ਦੇ ਲੋਕ ਦੇ ਮਾਮਲੇ ਸਭ ਤੋਂ ਵੱਧ ਮਹਾਰਾਸ਼ਟਰ, ਤਾਮਿਲਨਾਡੂ, ਗੁਜਰਾਤ ਔਰ ਦਿੱਲੀ। ਜਦੋਂ ਵੀ ਕੋਰੋਨਾ ਦੇ ਵੱਧੇ ਮਾਮਲਿਆਂ ਦੀ ਗੱਲ ਹੁੰਦੀ ਹੈ ਤਾਂ ਇਨ੍ਹਾਂ ਸੂਬਿਆਂ ਦਾ ਜ਼ਿਕਰ ਹੁੰਦਾ ਹੀ ਹੁੰਦਾ ਔਰ ਉੱਥੇ ਹੀ ਜਿਨ੍ਹਾਂ ਸੂਬਿਆਂ ਨੇ ਕੋਰੋਨਾ ਨਾਲ ਨਜਿੱਠਣ ਦੇ ਲਈ ਚੰਗਾ ਕੰਮ ਕੀਤਾ ਉਨ੍ਹਾਂ ਦੇ ਵਿੱਚ ਕੇਰਲ ਦਾ ਜ਼ਿਕਰ ਕਾਫੀ ਹੁੰਦਾ ਹੈ। ਜੇ ਦੇਸ਼ ਦੇ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਕੇਰਲ ਦੇ ਵਿੱਚ ਹੀ ਸਾਹਮਣੇ ਆਇਆ ਸੀ ਔਰ ਇਸ ਤੋਂ ਬਾਅਦ ਵੀ ਉੱਥੇ ਕੋਰੋਨਾ ਨਾਲ ਹੋਣ ਵਾਲੀ ਮੌਤ ਦਾ ਅੰਕੜਾ ਅਜੇ ਤੱਕ 7 ਹੈ। ਪਰ ਇਸ ਵਿਚਾਲੇ ਇੱਕ ਸੂਬਾ ਹੋਰ ਹੈ ਜਿਸਨੇ ਲੋਕਾਂ ਦਾ ਧਿਆਨ ਭਾਰਤ ਦੇ ਵਿੱਚ ਤਾਂ ਨਹੀਂ ਪਰ ਅਮਰੀਕਾ ਵਿੱਚ ਆਪਣੇ ਵੱਲ ਜ਼ਰੂਰ ਖਿੱਚਿਆ। ਯੂਨੀਵਰਸਿਟੀ ਆਫ ਮਿਸ਼ੀਗਨ ਵਿੱਚ ਬਾਇਓ ਸਟੈਟਿਸਟਿਕਸ ਤੇ ਮਹਾਮਾਰੀ ਰੋਗ ਮਾਹਿਰ ਪ੍ਰਮਰ ਮੁਖਰਜੀ ਨੇ ਭਾਰਤ ਦੇ ਕੋਰੋਨਾ ਪ੍ਰਭਾਵਿਤ 20 ਸੂਬਿਆਂ ਤੇ ਇੱਕ ਸਟੱਡੀ ਕੀਤੀ ਹੈ। ਉਨ੍ਹਾਂ ਦੀ ਸਟੱਡੀ ਦੇ ਮੁਤਾਬਕ ਕੇਰਲ ਤੋਂ ਇਲਾਵਾ ਪੰਜਾਬ ਉਹ ਦੂਜਾ ਸੂਬਾ ਹੈ ਜਿਸਨੇ ਕੋਰੋਨਾ ਵਾਇਰਸ ਦੇ ਤੁਲਨਾਤਮਕ ਤੌਰ ਤੇ ਬਿਹਤਰ ਕੰਮ ਕੀਤਾ ਹੈ। ਕੇਰਲ ਤੇ ਪੰਜਾਬ ਨੂੰ ਉਹ ਡੂਇੰਗ ਵੈਲ ਯਾਨੀ ਕਿ ਚੰਗਾ ਕੰਮ ਕਰਨ ਵਾਲੇ ਸੂਬਿਆਂ ਦਾ ਉਦਾਹਰਣ ਮੰਨਦੀ ਹੈ। ਪ੍ਰੋਫੈਸਰ ਪ੍ਰਮਰ ਮੁਖਰਜੀ ਨੇ ਲਾਕਡਾਊਨ ਇਫੈਕਟ ਔਨ COVID-19 ਸਪਰੈਡ ਇਨ ਇੰਡੀਆ ਨੈਸ਼ਨਲ ਡਾਟਾ ਮਾਸਕਿੰਗ ਸਟੇਟ ਲੈਵਲ ਟ੍ਰੈਂਡਸ ਦੇ ਇੱਕ ਰਿਸਰਚ ਪੇਪਰ ਵੀ ਉਨ੍ਹਾਂ ਨੇ ਲਿਖਿਆ ਤੇ ਪ੍ਰੋਫੈਸਰ ਮੁਖਰਜੀ ਨੇ ਮਾਡਲਿੰਗ ਡਾਟਾ ਦੇ ਆਧਾਰ ਤੇ ਦਸਿਆ ਕਿ ਭਾਰਤ ਦੇ ਵਿਚ ਜੁਲਾਈ ਦੀ ਸ਼ੁਰੂਆਤ ਤੱਕ 6,30,000 ਤੋਂ ਲੈ ਕੇ 21,00,000 ਲੋਕ ਇਸ ਵਾਇਰਸ ਦੇ ਨਾਲ ਪੀੜਤ ਹੋ ਸਕਦੇ ਨੇ ਔਰ ਇਸੇ ਸੰਦਰਭ ਦੇ ਵਿਚ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਪੀਕ ਦੀ ਗੱਲ ਤਾਂ ਹਰ ਕੋਈ ਕਰਦਾ ਪਰ ਮਾਮਲੇ ਆਉਣੇ ਕਦੋਂ ਬੰਦ ਹੋਣਗੇ ਤਾਂ ਇਸ ਦੇ ਜਵਾਬ ਦੇ ਵਿਚ ਪ੍ਰੋਫੈਸਰ ਪ੍ਰਮਰ ਮੁਖਰਜੀ ਨੇ ਕਿਹਾ ਕਿ ਭਾਰਤ ਦੇ ਵਿਚ ਲਾਕਡਾਊਨ ਦੇ ਅਸਰ ਬਾਰੇ ਸਟੱਡੀ ਦੌਰਾਨ ਅਸੀਂ ਦੇਖਿਆ ਕਿ ਕੁਝ ਸੂਬਿਆਂ ਦੇ ਵਿਚ COVID-19 ਦੇ ਫੈਲਣ ਦਾ ਸਿਲਸਿਲਾ ਹੁਣ ਹੌਲਾ ਪੈਂਦਾ ਦਿਖਾਈ ਦੇ ਰਿਹਾ ਔਰ ਇਹੀ ਕਾਰਨ ਹੈ ਕਿ ਆਰ ਨੰਬਰ ਜੋ ਪਹਿਲਾਂ ਭਾਰਤ ਦੇ ਲਈ 3 ਦੇ ਆਲੇ ਦੁਆਲੇ ਸੀ ਉਹ ਹੁਣ 1.3 ਦੇ ਨੇੜੇ ਪਹੁੰਚ ਗਿਆ ਹੈ। ਤੁਹਾਡੇ ਨਾਲ ਕੁਝ ਅਹਿਮ ਖਬਰਾਂ ਸਾਂਝੀਆਂ ਕਰ ਰਹੇ ਹਾਂ। ਸਾਡੇ ਕੁਝ ਸਰੋਤੇ ਵੀ ਸਾਡੇ ਨਾਲ ਜੁੜੇ ਨੇ, ਅਸੀਂ ਸੁਨੇਹੇ ਵੀ ਸਾਂਝੇ ਕਰ ਲਈਏ। ਸਾਡੇ ਕੋਲ ਗੁਰਦੀਪ ਸਿੰਘ ਜੀ ਦਾ ਨਿਊ ਜਰਸੀ ਤੋਂ ਮੈਸੇਜ ਆਇਆ ਹੈ। ਪ੍ਰੋਗਰਾਮ ਸੁਣ ਰਹੇ ਹਾਂ, ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਗੁਰਦੀਪ ਸਿੰਘ ਜੀ ਤੇ ਨਾਲ ਹੀ ਰਾਜਵਿੰਦਰ ਸਿੰਘ ਜੀ ਦਾ ਸੁਨੇਹਾ ਵੀ ਸਾਡੇ ਕੋਲ ਪਹੁੰਚਿਆ ਹੈ। ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਪੂਰਥਲਾ ਤੋਂ ਇਹ ਪ੍ਰੋਗਰਾਮ ਨੂੰ ਸੁਣ ਰਹੇ ਨੇ, ਨਾਈਸ ਸ਼ੋ ਕਹਿੰਦੇ ਨੇ। ਬਹੁਤ ਬਹੁਤ ਸ਼ੁਕਰੀਆ ਰਾਜਵਿੰਦਰ ਸਿੰਘ ਜੀ ਤੇ ਵੇਖਦਿਆਂ ਜੀ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ,
ਸਤਿ ਸ੍ਰੀ ਅਕਾਲ ਸੰਦੀਪ ਜੀ, ਹਰਦਿਆਲ ਸਿੰਘ ਬੋਲਦਾ ਜੀ ਫੋਸਟਰ ਤੋਂ। ਕਰਨ ਪੈਪਰ ਵਧੀਆ ਸ਼ੋ ਚੱਲ ਰਿਹਾ ਜੀ ਤੁਹਾਡਾ, ਬਹੁਤ ਵਧੀਆ ਤੁਸੀਂ ਸ਼ਡਿਊਲ ਵੀ ਦੱਸ ਰਹੇ ਹਾਂ ਤੇ ਹਾਂਜੀ ਉਹ ਪਹਿਲਾਂ ਸਾਡੇ ਕੈਲੀਫੋਰਨੀਆ ਤੋਂ ਵੀ ਇਹਨਾਂ ਨੇ ਵਧੀਆ ਤੁਹਾਨੂੰ ਦੱਸਿਆ ਕਿ ਅਮਰੀਕਾ ਵਿਚ ਕਾਫੀ ਬੇਸ਼ੱਕ ਬਿਮਾਰੀ ਦਾ ਕਾਫੀ ਆ ਲੇਕਿਨ ਇਹਨਾਂ ਨੇ ਕੰਟਰੋਲ ਕਾਫੀ ਕੀਤਾ ਵੀ ਆ ਤੇ ਲੋਕਾਂ ਦੀ ਬਹੁਤ ਹੈਲਪ ਕੀਤੀ ਇਹਨਾਂ ਨੇ ਪੈਸੇ ਖੋਣ ਹੋਰ ਚੀਜ਼ਾਂ ਦੀ ਨਾ ਕਿਉਂਕਿ ਇਹਨਾਂ ਨੇ ਜਾਣੀ ਕਿ ਮਲੂਮ ਨੀ ਹੋਣ ਦਿੱਤਾ ਹੁਣ। ਹਾਂਜੀ, ਤੇ ਜਿੱਦਾਂ ਉਹਨਾਂ ਨੇ ਦੱਸਿਆ ਸੀ ਕਿ 12,000 ਡਾਲਰ ਦਾ ਉਹਨਾਂ ਨੇ ਸਾਰਿਆਂ ਨੂੰ ਜਿਨ੍ਹਾਂ ਦੀ ਇਨਕਮ 75,000 ਡਾਲਰ ਡੇਢ ਲੱਖ ਉਹ ਪਿਛਲੇ ਸਾਲ ਦੀ ਇਨਕਮ ਦੇਖੀ ਉਹਨਾਂ ਨੇ ਲਾਸਟ ਈਅਰ ਦੀ, ਉਹ ਜਿਹੜਾ ਪਿਛਲੇ ਸਾਲ ਦਾ ਟੈਕਸ ਭਰਿਆ ਉਹ ਟੈਕਸ ਦੇ ਕੇ ਉਹਨਾਂ ਨੇ ਉਹਨਾਂ ਦੇ ਅਕਾਊਂਟ ਵਿੱਚ ਚੈੱਕ ਭੇਜ ਦਿੱਤੇ ਆ। ਇਸ ਤੋਂ ਇਲਾਵਾ ਵੀ ਜਿਹੜੇ ਜਿਨ੍ਹਾਂ ਦੀ ਜੋਬਾਂ ਗਈਆਂ ਜਾਂ ਬੰਦੇ ਨਹੀਂ ਜਾ ਸਕੇ ਕੰਮ ਤੇ ਨਹੀਂ ਜਾਂਦੇ, ਜਿਨ੍ਹਾਂ ਦੇ ਘੰਟੇ ਘੱਟ ਗਏ ਜਾਂ ਜਿਨ੍ਹਾਂ ਦੇ ਬੱਚੇ ਆ ਘਰ, ਉਹਨਾਂ ਨੂੰ ਸੈਂਟਰਲ ਗੌਰਮੈਂਟ ਤੋਂ 3 ਮਹੀਨੇ ਵਾਸਤੇ ਹਫ਼ਤੇ ਦੇ $600 ਇੱਕ ਹਫ਼ਤੇ ਦੇ $600 ਅਨਇੰਪਲੋਇਮੈਂਟ ਦਾ ਆ ਰਿਹਾ। ਜਿਹੜੀ ਸਟੇਟ ਵਾ ਉਹ ਆਪਣੇ ਉਹਨੂੰ ਵੀ ਉਹਨਾਂ ਨੂੰ ਕੋਈ ਸਟੇਟ $250-$300 ਇੱਦਾਂ ਹਫ਼ਤੇ ਦੇ ਹਿਸਾਬ ਨਾਲ ਦੇ ਰਿਹਾ ਜਿਹੜੇ ਕੰਮ ਤੇ ਨਹੀਂ ਜਾ ਸਕਦੇ ਜਾਂ ਜਿਹਨਾਂ ਦੀ ਜੋਬਾਂ ਗਈਆਂ ਜਾਂ ਜਿਹਨਾਂ ਦੇ ਬੱਚੇ ਘਰ ਵਾ ਜਾਂ ਜਿਹਨਾਂ ਦੇ ਘਰ ਕੋਰੋਨਾ ਕਿਸੇ ਨੂੰ ਕੋਈ ਇੱਦਾਂ ਹਿੱਟ ਕਰ ਗਿਆ ਜੀ। ਇਸ ਕਰਕੇ ਇਸ ਗੱਲ ਨੂੰ ਤਾਂ ਇਹ ਗੌਰਮੈਂਟ ਤੇ ਕੋਈ ਇਹ ਨੀ ਹੈਗਾ ਵੀ ਉਹਨਾਂ ਨੂੰ ਲੀਡਰਾਂ ਨੂੰ ਦਿੱਤੇ ਆ ਜਾਂ ਮਿਨਿਸਟਰਾਂ ਨੂੰ ਦਿੱਤੇ ਉਹਨਾਂ ਨੂੰ ਵੰਡਣੇ ਆ ਜਾਂ ਡੀਸੀਆਂ ਨੂੰ ਦਿੱਤੇ ਨੀ, ਇਹ ਸਿੱਧੇ ਹੀ ਗੌਰਮੈਂਟ ਨੇ ਦਿੱਤੇ ਤੁਹਾਡੇ ਅਕਾਊਂਟ ਵਿੱਚ ਪਾ ਦਿੱਤੇ ਜਿੱਤੇ। ਹਾਂਜੀ ਥੈਂਕ ਯੂ ਜੀ,
ਬਹੁਤ ਸ਼ੁਕਰੀਆ ਜੀ, ਧੰਨਵਾਦ ਕਾਲ ਕਰਨ ਦੇ ਲਈ, ਸ਼ੁਕਰੀਆ ਜੀ। ਸੋ ਦਿਸ ਪ੍ਰੋਗਰਾਮ ਸੰਦੀਪ ਲਾਈਵ ਦੇ ਵਿੱਚ ਇਸ ਵਕਤ ਜੇ ਅਸੀਂ ਗੱਲ ਕਰ ਲਈਏ ਪੰਜਾਬ ਦੀ, ਤੇ ਪੰਜਾਬ ਦੀ ਜਿਹੜੀ ਹੁਣੇ ਹੁਣੇ ਤਾਜ਼ਾ ਖਬਰ ਆਈ ਹੈ ਜੀ, ਉਹ ਇਹ ਹੈ ਕਿ ਲਾਕਡਾਊਨ ਜਿਹੜਾ ਹੈ 30 ਜੂਨ ਤੱਕ ਵਧ ਗਿਆ ਹੈ। ਦੇਸ਼ ਵਿਆਪੀ ਲਾਕਡਾਊਨ ਦੀ ਮਿਆਦ ਕੱਲ ਖਤਮ ਹੋਣ ਵਾਲੀ ਹੈ ਔਰ ਇਸੇ ਦੌਰਾਨ ਕੇਂਦਰ ਸਰਕਾਰ ਨੇ ਲਾਕਡਾਊਨ 5.0 ਭਾਰਤ ਵਿੱਚ 5.0 ਲਾਕਡਾਊਨ ਐਲਾਨ ਕੀਤਾ ਹੈ। ਪਰ ਇਸ ਵੇਲੇ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਅਨਲੌਕ 1 ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਦਿਨ ਕਈ ਚੀਜ਼ਾਂ 'ਚ ਰਾਹਤ ਦਿੱਤੀ ਜਾਏਗੀ। ਪਹਿਲਾਂ ਜੋ ਕਰਫਿਊ ਰਾਤ 7 ਵਜੇ ਤੋਂ ਸਵੇਰੇ 7 ਵਜੇ ਤੱਕ ਸੀ, ਨੂੰ ਕੇਂਦਰ ਸਰਕਾਰ ਨੇ ਢਿੱਲ ਦੇ ਕੇ ਇਸ ਨੂੰ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਹੈ। ਵੱਡੀ ਰਾਹਤ ਇੱਥੇ ਇਹ ਦਿੱਤੀ ਗਈ ਹੈ ਕਿ ਸ਼ਰਤਾਂ ਦੇ ਨਾਲ ਧਾਰਮਿਕ ਸਥਾਨ ਖੁੱਲਣਗੇ। ਪਹਿਲੇ ਪੜਾਅ ਮੁਤਾਬਿਕ ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ ਤੇ ਹੋਰ ਪ੍ਰਾਹੁਣਾਚਾਰੀ ਸੇਵਾਵਾਂ ਤੇ ਸ਼ਾਪਿੰਗ ਮਾਲ ਨੂੰ 8 ਜੂਨ 2020 ਤੋਂ ਖੋਲਣ ਦੀ ਆਗਿਆ ਦਿੱਤੀ ਜਾਏਗੀ, ਪਰ ਦਿਸ਼ਾ ਨਿਰਦੇਸ਼ਾਂ ਦੇ ਨਾਲ ਤੇ ਸ਼ਰਤਾਂ ਦੇ ਮੁਤਾਬਿਕ ਹੀ। ਹੁਣੇ ਜਿਹੜੀ ਤਾਜ਼ਾ ਖਬਰ ਹੈ ਉਹ ਆਈ ਹੈ ਕਿ ਲਾਕਡਾਊਨ ਜਿਹੜਾ ਹੈ ਉਹ ਵੱਧ ਚੁੱਕਿਆ ਹੈ 30 ਜੂਨ ਤੱਕ ਭਾਰਤ ਵਿੱਚ। ਔਰ ਦੂਜੇ ਹੀ ਪਾਸੇ ਜੇਕਰ ਅਸੀਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਹੋਰ ਜਿਹੜੀਆਂ ਖਬਰਾਂ ਨੇ ਉਹ ਸਾਂਝੀਆਂ ਕਰੀਏ, ਥੋੜਾ ਜਿਹਾ ਸਮਾਂ ਹੈ, ਪਰ ਇਸ ਸਮੇਂ ਦੇ ਦੌਰਾਨ ਜੇਕਰ ਅਸੀਂ ਕਿਸਾਨਾਂ ਦੀ ਸੰਬੰਧਿਤ ਗੱਲ ਵੀ ਕਰ ਲਈਏ, ਕਿਉਂਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਨ੍ਹਾਂ ਨੂੰ ਮੁਫ਼ਤ ਬਿਜਲੀ ਨਾ ਦੇਣ ਦੇ ਦੋਸ਼ਾਂ ਨੂੰ ਸ਼ਰੇਆਮ ਰੱਦ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਸ਼ਨੀਵਾਰ ਨੂੰ, ਯਾਨੀ ਕਿ ਅੱਜ ਦੇ ਦਿਨ ਹੀ, ਕਿਹਾ ਕਿ ਸਰਕਾਰ ਉਨ੍ਹਾਂ ਦੀ ਕੇਂਦਰ ਵੱਲੋਂ ਪੇਸ਼ ਕੀਤੇ ਵਿੱਤੀ ਘਾਟੇ ਦੇ ਵਾਧੇ ਦੇ ਹਿਸਾਬ ਨੂੰ ਦਰਸਾਉਣ ਦੇ ਲਈ ਤਿਆਰ ਹੈ, ਪਰ ਕਿਸੇ ਵੀ ਕੀਮਤ ਤੇ ਕਿਸਾਨਾਂ ਦੇ ਹਿੱਤ ਨਾਲ ਸਮਝੌਤਾ ਨਹੀਂ ਕਰੇਗੀ। ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਥਾਂ DBT ਲੈਣ ਦੇ ਕੇਂਦਰ ਦੇ ਸੁਝਾਅ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਇਹ ਸਵੀਕਾਰਯੋਗ ਨਹੀਂ, ਦੇਸ਼ ਦੇ ਸੰਘੀ ਢਾਂਚੇ ਤੇ ਸਿੱਧਾ ਹਮਲਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਕੇਂਦਰ ਕੋਲ ਉਠਾਉਣਗੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ਦੇ ਵਿਚ ਰਹਿੰਦੇ ਹੋਏ ਕਿਸਾਨਾਂ ਲਈ ਮੁਫ਼ਤ ਬਿਜਲੀ ਦੀ ਸੁਵਿਧਾ ਜਾਰੀ ਰਹੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਕਰਜ਼ੇ ਲਵੇਗੀ ਤੇ ਭਾਰਤ ਸਰਕਾਰ ਇਕ ਸਰਵਸੰਧੀ ਕਰਜ਼ੇ ਦੀਆਂ ਸ਼ਰਤਾਂ ਨੂੰ ਰਾਜ ਸਰਕਾਰ ਤੇ ਲਾਗੂ ਨਹੀਂ ਕਰ ਸਕਦੇ। ਇਸ ਸਭ ਖਬਰਾਂ ਦੇ ਦਰਮਿਆਨ ਕਦੇ ਕਦੇ ਇੱਦਾਂ ਵੀ ਹੁੰਦਾ ਕਿ ਕੋਈ ਵਧੀਆ ਜਿਹੀ ਖਬਰ ਵੀ ਸੁਣਨ ਦੇ ਵਿੱਚ ਆਉਂਦੀ ਹੈ। ਕੋਰੋਨਾ ਵਾਇਰਸ ਕਾਲ 'ਚ ਪਿਆਰ ਦੀ ਇਬਾਰਤ ਵੀ ਲਿਖੀ ਜਾ ਰਹੀ ਹੈ। ਹਾਲਾਂਕਿ ਵਿਸ਼ਵ ਵਿਆਪੀ ਸੰਕਟ ਨੇ ਲੋਕਾਂ ਦੇ ਜੀਵਨ ਨੂੰ ਪਟੜੀ ਤੋਂ ਹੇਠਾਂ ਲਾ ਦਿੱਤਾ ਔਰ ਉੱਥੇ ਪ੍ਰੇਮੀਆਂ ਤੇ ਇਸ ਦਾ ਕੋਈ ਪ੍ਰਭਾਵ ਦਿਖਾਈ ਨਹੀਂ ਦੇ ਰਿਹਾ। ਕੁਝ ਅਜਿਹਾ ਹੀ ਮਿਸਰ ਦੇ ਵਿੱਚ ਵਾਪਰਿਆ ਜਿੱਥੇ ਇੱਕ ਕੋਰੋਨਾ ਮਰੀਜ਼ ਦਾ ਦਿਲ ਉਸ ਡਾਕਟਰ ਤੇ ਆਇਆ ਜਿਸ ਨੇ ਉਸ ਦਾ ਇਲਾਜ ਕੀਤਾ। ਮਰੀਜ਼ ਨੇ ਬਿਨਾਂ ਦੇਰੀ ਕੀਤੇ ਆਪਣੇ ਡਾਕਟਰ ਨੂੰ ਹਸਪਤਾਲ ਦੇ ਵਿੱਚ ਹੀ ਪ੍ਰਪੋਜ਼ ਕਰ ਦਿੱਤਾ ਔਰ ਕੋਰੋਨਾ ਵਾਇਰਸ ਕਾਲ ਦੇ ਵਿੱਚ ਮਿਸਰ ਦੇ ਵਿੱਚ ਇੱਕ ਜਿਹੜਾ ਵਿਅਕਤੀ ਹੈ ਉਹ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਆਇਆ ਸੀ, ਪਰ ਉੱਥੇ ਹੀ ਡਾਕਟਰ ਮੁਹੰਮਦ ਫਾਮੀ ਨੂੰ ਕੋਰੋਨਾ ਵਾਇਰਸ ਦੀ ਮਾਰ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਔਰ ਉਸਦਾ ਇਲਾਜ ਕਰਨ ਦੀ ਜਿੰਮੇਵਾਰੀ ਮਹਿਲਾ ਡਾਕਟਰ ਨੂੰ ਮਿਲੀ ਸੀ ਔਰ ਇਲਾਜ ਦੇ ਦੌਰਾਨ ਹੀ ਉਨ੍ਹਾਂ ਨੇ ਪ੍ਰਪੋਜ਼ ਵੀ ਕਰ ਦਿੱਤਾ। ਸੋ ਮੁਹੰਮਦ ਫਾਮੀ ਨੇ ਹਸਪਤਾਲ 'ਚ ਆਪਣੀ ਪ੍ਰੇਮਿਕਾ ਡਾਕਟਰ ਨੂੰ ਆਪਣੇ ਨਾਮ ਦੀ ਰਿੰਗ ਵੀ ਪਾ ਦਿੱਤੀ ਹੈ ਜੀ। ਸੋ ਇਸੇ ਦੇ ਨਾਲ ਹੀ ਜੀ ਹੁਣ ਵੇਲਾ ਇਹ ਕਹਿ ਰਿਹਾ ਕਿ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ ਲੈ ਲਈਏ, ਕਿਉਂਕਿ 1 ਮਿੰਟ ਸਾਡੇ ਕੋਲ ਰਹਿ ਗਿਆ ਔਰ ਪ੍ਰੋਗਰਾਮ ਅਗਲਾ ਵੀ ਬਸ ਕੁਝ ਹੀ ਪਲਾਂ ਦੇ ਵਿੱਚ ਤੁਹਾਡੇ ਰੂਬਰੂ ਹੋਵੇਗਾ। ਗੁਰਪ੍ਰੀਤ ਜੀ ਤੇ ਸੰਦੀਪ ਭਾਜੀ ਲੈ ਕੇ ਹਾਜ਼ਰ ਹੋਣਗੇ। ਸੋ ਤੁਸੀਂ ਇਸੇ ਤਰ੍ਹਾਂ ਰੇਡੀਓ ਚੰਨ ਪਰਦੇਸੀ ਦੇ ਨਾਲ ਜੁੜੇ ਰਹਿਣਾ। ਸ਼ੁਕਰੀਆ ਤੁਹਾਡੇ ਸਾਰਿਆਂ ਦਾ ਸਾਂਝ ਪਾਉਣ ਦੇ ਲਈ। ਮਿਲਦੇ ਹਾਂ ਰੰਗਲੇ ਬੋਲ ਪ੍ਰੋਗਰਾਮ 'ਚ ਰਾਤ 10:30 ਭਾਰਤੀ ਸਮੇਂ ਮੁਤਾਬਕ ਔਰ ਸ਼ਿਕਾਗੋ ਸਮੇਂ ਦੁਪਹਿਰ 12 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ। ਤੇ ਫਿਲਹਾਲ ਦੀ ਕੜੀ ਮੈਨੂੰ ਸੰਦੀਪ ਕੌਰ ਨੂੰ ਦਿਓ ਜੀ ਇਜਾਜ਼ਤ। Yeah.
ਬੰਦਾ ਮੰਗਤਾ ਕੋਈ ਮਾੜਾ ਮੰਗਤਾ ਕੋਈ ਚੰਗਾ ਮੰਗਤਾ ਕੋਈ ਪੁੱਤ ਮੰਗੇ ਕੋਈ ਦੁੱਧ ਮੰਗੇ ਕੋਈ ਰਿਦੀਆਂ ਸਿੱਧੀਆਂ ਪੁੱਤ ਮੰਗੇ ਕੋਈ ਰਿਦੀਆਂ ਸਿੱਧੀਆਂ ਪੁੱਤ ਮੰਗੇ ਕੋਈ